ਗੁਰੂ ਨਾਨਕ ਪੱਗ ਪੰਕਜ ਬੰਦਨ ਪੱਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਨਿਤ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਗੁਰੂ ਹਰਗੋਬਿੰਦ ਸ਼ੁਭ ਸੁਮਰਤ ਪ੍ਰਕਾਸ਼ਕ ਗੁਰੂ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਓ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰ ਪਾਲਾ ਜੀ ਪਰਮ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਪਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਭਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰ ਸੁਮਤ ਸਦਨ ਕੁਮਤ ਹੈ ਕਦਨ ਇੰਦ ਬਦਨ ਜਗ ਮਾਹੇ ਬੰਦੋ ਪਦ ਅਰਬਿੰਦ ਤੇ ਕਹੋ ਕਥਾ ਸੁਖਦਾਇ ਸੁਮਤ ਸਦਨ ਕੁਮਤ ਹੈ ਕਦਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਸ਼ਾਮ ਦੇ ਚੱਲਦੇ ਹੋਏ ਦੀਵਾਨਾਂ ਵਿੱਚ ਸੱਚੇ ਸਤਿਗੁਰਾਂ ਦੀ ਕਥਾ ਵਿਚਾਰਨ ਦਾ ਸਮਾਂ ਹੋਇਆ ਹੈ। ਕੱਲ੍ਹ ਤੱਕ ਕਥਾ ਵਿਚਾਰੀ ਗਈ ਸੀ ਕਿ ਸਤਿਗੁਰੂ ਮਹਾਰਾਜ ਜੀ ਸਮੇਰ ਪਰਬਤ ਤੋਂ ਥੱਲੇ ਦਿਆਂ ਪਹਾੜਾਂ 'ਤੇ ਜਿੱਥੇ ਜਿੱਥੇ ਲੋਕਾਂ ਨੇ ਆਬਾਦੀ ਵਸਾਈ ਹੋਈ ਹੈ, ਲੋਕ ਰਹਿ ਰਹੇ ਨੇ, ਉਹਨਾਂ ਕਸਬਿਆਂ ਦੇ ਵਿੱਚੋਂ ਦੀ ਮਹਾਰਾਜ ਵਿਚਰਦੇ ਹੋਏ ਆ ਰਹੇ ਨੇ। ਇੱਕ ਐਸਾ ਕਸਬਾ ਮਹਾਰਾਜ ਪਾਤਸ਼ਾਹ ਜੀ ਨੂੰ ਲੋਕ ਮਿਲੇ ਹੈ ਜਿਨ੍ਹਾਂ ਨੇ ਆਪਣੇ ਨਗਰ ਵਿੱਚ ਇੱਕ ਵੱਖਰਾ ਹੀ ਰਿਵਾਜ਼ ਸ਼ੁਰੂ ਕੀਤਾ ਹੋਇਆ ਕਿ ਬੱਚਾ ਜਨਮਦਾ ਹੈ ਅਤੇ ਰੋਂਦੇ ਨੇ, ਜੇ ਕੋਈ ਚੜ੍ਹਾਈ ਕਰਦਾ ਹੈ ਅਤੇ ਹੱਸਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਭਾਈ ਮਰਦਾਨਾ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਵੀ ਕਿਉਂ ਕਰਦੇ ਜੇ ਇਸ ਤਰ੍ਹਾਂ? ਕਹਿੰਦੇ ਰੱਬ ਦੇ ਨਾਲੋਂ ਵਿਛੜ ਕੇ ਆਉਂਦਾ ਜਦੋਂ ਜਨਮ ਲੈਂਦਾ, ਇਸ ਵਾਸਤੇ ਰੋਂਦੇ ਹਾਂ। ਜਦੋਂ ਚੜ੍ਹਾਈ ਕਰ ਜਾਂਦਾ ਉਦੋਂ ਰੱਬ ਨੂੰ ਜਾ ਮਿਲਦਾ ਹੈ, ਇਸ ਕਰਕੇ ਹੱਸਦੇ ਹਾਂ। ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਤੁਹਾਡਾ ਇਹ ਸਾਰਾ ਅਗਿਆਨ ਹੈ, ਇਹ ਇਸ ਤਰ੍ਹਾਂ ਚੜ੍ਹਾਈ ਕਰਕੇ ਚੱਲਿਆ ਜਾਣਾ ਅਤੇ ਇਹ ਰੱਬ ਦੇ ਨਾਲ ਉਹਦਾ ਮਿਲਾਪ ਨਹੀਂ ਹੋ ਜਾਂਦਾ। ਰੱਬ ਦੇ ਨਾਲ ਮਿਲਣ ਵਾਸਤੇ ਇਹ ਜੋ ਜ਼ਿੰਦਗੀ ਮਿਲੀ ਹੈ ਇਹਦੇ ਵਿੱਚ ਘਾਲਣਾ ਘਾਲਣੀ ਪੈਂਦੀ ਹੈ, ਸੱਚੇ ਗੁਰਾਂ ਦੇ ਚਰਨੀ ਲੱਗ ਕੇ ਉਸ ਉਪਦੇਸ਼ ਨੂੰ ਕਮਾਉਣਾ ਪੈਂਦਾ ਹੈ। ਫਿਰ ਜਿਹੜਾ ਮਿਲ ਗਿਆ ਹੈ ਪਰਮੇਸ਼ੁਰ ਦੇ ਨਾਲ, ਉਹਦੀ ਭਾਵੇਂ ਜ਼ਿੰਦਗੀ ਬਾਕੀ ਅਜੇ ਚੱਲ ਵੀ ਰਹੀ ਹੈ, ਉਹ ਜਿਉਂਦਿਆਂ ਹੋਇਆਂ ਵੀ ਮਿਲ ਜਾਂਦਾ ਹੈ। ਤੋ ਇਹ ਉਹਨਾਂ ਦਾ ਸੰਸਾ ਦੂਰ ਕਰਕੇ ਉਹਨਾਂ ਨੂੰ ਗੁਰਮਤਿ ਦਾ ਉਪਦੇਸ਼ ਦਿੱਤਾ ਸੀ। ਇਸ ਤੋਂ ਅੱਗੇ ਨਵਾਂ ਅਧਿਆਇ ਜੋ ਆ ਰਿਹਾ ਹੈ, ਜੋ ਸਤਿਗੁਰਾਂ ਦੀ ਸੁੰਦਰ ਕਥਾ ਆ ਰਹੀ ਹੈ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਮਤ ਸਦਨ ਕੁਮਤ ਹੈ ਕਦਨ, ਇੰਦ ਬਦਨ ਜਗ ਮਾਹੈ।
ਕਵੀ ਸੰਤੋਖ ਸਿੰਘ ਸਾਹਿਬ ਜੀ ਫਰਮਾਉਂਦੇ ਨੇ ਕਿ ਸੁੰਦਰ ਮਤ ਦਾ ਘਰ ਜੋ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਔਰ ਕੁਮੱਤੇ ਹੈ ਕਦਨ, ਖੋਟੀ ਮਤ ਜੋ ਹੈ ਹਿਰਦਿਆਂ ਦੇ ਵਿੱਚ, ਉਸਨੂੰ ਖੰਡ ਕੇ ਉਸਨੂੰ ਖਤਮ ਕਰਕੇ ਬਾਹਰ ਕੱਢ ਦੇਣ ਵਾਲੇ ਜੋ ਸਤਿਗੁਰੂ ਜੀ ਹਨ, ਔਰ ਉਹਨਾਂ ਦਾ ਜਿਹੜਾ ਚਿਹਰਾ ਹੈ ਚੰਦਰਮਾ ਦੀ ਤਰ੍ਹਾਂ, ਪੂਰਨਮਾਸ਼ੀ ਜੀ ਦੇ ਚੰਦਰਮਾ ਦੀ ਤਰ੍ਹਾਂ ਪ੍ਰਕਾਸ਼ ਬਖਸ਼ਿਸ਼ਣ ਵਾਲਾ, ਜਿਨ੍ਹਾਂ ਦਾ ਚਿਹਰਾ ਹੈ ਸੱਚੇ ਪਾਤਸ਼ਾਹ ਜੀ ਦਾ।
ਬੰਦੋ ਪਦ ਅਰਬਿੰਦ ਤੇ ਕਹੋ ਕਥਾ ਸੁਖਦਾਏ।
ਉਹਨਾਂ ਦੇ ਕਮਲ ਸਿਰਖੇ ਚਰਨਾਂ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਮੈਂ ਵੰਦਨਾ ਕਰਕੇ ਨਮਸਕਾਰ ਕਰਕੇ ਤੇ ਅੱਗੇ ਕਥਾ ਸੁਖਦਾਇਕ ਕਥਾ ਮੈਂ ਕਹਿੰਦੇ ਵਰਣਨ ਕਰਦਾ ਹਾਂ।
ਸੁਣੀਏ ਸ੍ਰੀ ਅੰਗਦ ਇਤਿਹਾਸ।
ਭਾਈ ਬਾਲਾ ਜੀ ਕਹਿੰਦੇ ਆ, ਸਤਿਗੁਰੂ ਗੁਰੂ ਅੰਗਦ ਸਾਹਿਬ ਜੀ, ਸੁਣੋ ਜੀ ਅੱਗੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ।
ਵਿਦਾ ਹੋਏ ਗਮਨੇ ਸੁਖ ਰਸ,
ਉਹਨਾਂ ਨਗਰ ਨਿਵਾਸੀਆਂ ਦੇ ਪਾਸੋਂ ਸਤਿਗੁਰੂ ਮਹਾਰਾਜ ਸੁਖਾਂ ਦੀ ਰਾਸ ਸਤਿਗੁਰੂ ਜੀ ਉੱਥੋਂ ਵਿਦਾ ਹੋਏ ਹਨ।
ਕੇਤਮਾਲ ਜਹਿ ਖੰਡ ਸੁਹਾਵਾ,
ਜਿਹੜੇ ਇਲਾਕੇ ਦਾ ਨਾਮ ਹੈ ਕੇਤਮਾਲ, ਜਿੱਥੇ ਸੋਭਾ ਪਾ ਰਿਹਾ ਹੈ ਕੇਤਮਾਲ ਨਾਮ ਦਾ ਇਲਾਕਾ।
ਵਹਾਂ ਪਹੁੰਚੇ ਦੁੱਖ ਬਣ ਦਾਵਾ,
ਦੁੱਖਾਂ ਦੇ ਬਣ ਨੂੰ ਸਾੜ ਦੇਣ ਵਾਲੇ ਸੱਚੇ ਸਤਿਗੁਰੂ ਮਹਾਰਾਜ ਜੀ ਉੱਥੇ ਕੇਤਮਾਲ ਦੇ ਇਲਾਕੇ ਵਿੱਚ ਜਾ ਪਹੁੰਚੇ ਹਨ।
ਰੂਪ ਪ੍ਰਜਾ ਤਹਿ ਕੇ ਨਰ ਸਾਰੇ,
ਉੱਥੇ ਦਾ ਰਾਜਾ ਤੇ ਉੱਥੇ ਦੀ ਸਾਰੀ ਪ੍ਰਜਾ ਜਿਹੜੀ ਸੀਗੀ,
ਜਹਿ ਸ਼੍ਰੀ ਚੰਡੀ ਹਿੱਤ ਧਾਰੇ,
ਉਹ ਦੇਵੀ ਦੀ ਪੂਜਾ ਕਰਦੇ ਸੀਗੇ ਸਾਰੇ ਹਿੱਤ ਧਾਰ ਕੇ, ਰਾਜਾ ਤੇ ਸਮੇਤ ਪ੍ਰਜਾ ਦੇ।
ਮੇਲਾ ਹੁਤੋਂ ਵਿਸਾਲ ਸੋ ਤਹਿਵਾ,
ਜਦੋਂ ਸਤਿਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਮਰਦਾਨਾ ਸਾਹਿਬ ਜੀ ਉੱਥੇ ਗਏ ਤੇ ਉਹ ਜਿਹੜੀ ਦੇਵੀ ਮਾਤਾ ਦਾ ਮੰਦਿਰ ਸੀਗਾ ਉੱਥੇ ਮੇਲਾ ਲੱਗਾ ਹੋਇਆ ਸੀ।
ਭਵਨ ਕਾਲਕਾ ਰਾਜਤ ਜਹਿਵਾਂ,
ਕਾਲਕਾ ਦੇਵੀ ਦਾ ਜੋ ਭਵਨ ਸੀਗਾ ਭਾਵ ਮੰਦਿਰ ਬਣਾਇਆ ਹੋਇਆ ਸੀਗਾ ਉੱਥੇ ਇਹ ਮੇਲਾ ਲੱਗਾ ਹੈ, ਉਹਨੂੰ ਦੇਖਣ ਲੋਕ ਜਾ ਰਹੇ ਹਨ।
ਵੈਸੇ ਸ੍ਰੀ ਗੁਰੂ ਮਾਰਗ ਮਾਹੀ,
ਜਿਹੜੇ ਰਸਤੇ ਤੋਂ ਦੀ ਲੋਕ ਜਾ ਰਹੇ ਨੇ ਸਤਿਗੁਰੂ ਆਪਣੇ ਪ੍ਰੇਮੀ ਭਾਈ ਬਾਲਾ ਮਰਦਾਨਾ ਜੀ ਦੇ ਸਮਹਿਤ ਉਸ ਰਸਤੇ ਦੇ ਕਿਨਾਰੇ ਤੇ ਬੈਠ ਗਏ।
ਨਰ ਅਨੇਕ ਆਵਹਿ ਇੱਕ ਜਾਹੀ,
ਅਨੇਕਾਂ ਹੀ ਲੋਕ ਕਾਲਕਾ ਦੇਵੀ ਦੇ ਮੰਦਿਰ ਦੇ ਮੇਲੇ ਦੇ ਉੱਤੇ ਜਾ ਵੀ ਰਹੇ ਨੇ ਤੇ ਵਾਪਸ ਆ ਵੀ ਰਹੇ ਹਨ।
ਲੇਲੇ ਬਲੀ ਪਸ਼ੂ ਭੇਡ ਚੜਾਵੈ,
ਉੱਥੇ ਦਾ ਰਿਵਾਜ ਸੀ ਔਰ ਉਸ ਇਲਾਕੇ ਦਾ ਰਾਜਾ ਵੀ ਤੇ ਪ੍ਰਜਾ ਵੀ ਸਾਰੇ ਹੀ ਮੰਨਦੇ ਸੀ ਤੇ ਉਸ ਦੇਵੀ ਦੇ ਮੰਦਿਰ ਦੇ ਵਿੱਚ ਜਾਨਵਰਾਂ ਦੀ ਬਲੀ ਚੜਾਉਂਦੇ ਸੀ ਲੇਲੇ, ਸੋ ਇਸ ਪ੍ਰਕਾਰ ਔਰ ਬੱਕਰੇ ਆਦਿਕ ਤੇ ਪਸ਼ੂਆਂ ਦੀ ਬਲੀ ਚੜਾਉਂਦੇ ਸਨ ਦੇਵੀ ਦੀ ਮੂਰਤੀ ਦੇ ਅੱਗੇ।
ਵਰ ਪਾਵਹਿ ਨਿਜ ਸੀਸ ਝੁਕਾਵੈ,
ਇਹਨਾਂ ਦੇ ਮਨ ਦਾ ਇੱਕ ਵਹਿਮ ਸੀ ਕਿ ਜਦੋਂ ਅਸੀਂ ਇਸ ਤਰ੍ਹਾਂ ਜਿਹੜੀ ਹੈ ਉਹ ਬਲੀ ਉੱਥੇ ਦੇਵਾਂਗੇ ਕਿਸੇ ਜਾਨਵਰ ਦੀ ਤੇ ਜਿਹੜੀ ਦੇਵੀ ਦੇ ਹੈਗੀ ਹੈ ਕਾਲਕਾ ਹੈ ਇਹ ਸਾਨੂੰ ਵਰ ਬਖਸ਼ੇਗੀ। ਹੁਣ ਸੱਚਮੁੱਚ ਹੀ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਜਿਹੜੇ ਮਿਥਿਹਾਸ ਚੱਲਦੇ ਆ ਰਹੇ ਹੈ ਜਦੋਂ ਫਿਰ ਉਹ ਕਿਸੇ ਨੇ ਸੁਣੇ ਹੁੰਦੇ ਜਾਂ ਸੁਣਦਾ ਹੈ ਤੇ ਉਹਦੀ ਫਿਰ ਧਰਮ ਤੋਂ ਸ਼ਰਧਾ ਜਿਹੜੀ ਉਹ ਡੋਲਦੀ ਹੈ ਵੀ ਸ਼ਾਇਦ ਇਹ ਸਾਰੇ ਪਖੰਡੀ ਜਿਹੜੇ ਬਣੇ ਹੋਏ ਹੈ, ਤਾਂ ਹੀ ਤਾਂ ਸਤਿਗੁਰਾਂ ਨੂੰ ਇੰਨੀ ਘਾਲਣਾ ਘਾਲਣੀ ਪਈ ਭਈ ਧਰਮ ਦਾ ਨਾਂ ਲੈ ਕੇ ਧਰਮ ਵੀ ਤੁਸੀਂ ਸਮਝੀ ਜਾਂਦੇ ਜੇ ਕਿ ਅਸੀਂ ਚਲਾ ਰਹੇ ਹਾਂ, ਧਰਮ ਨੂੰ ਅਸੀਂ ਮੰਨ ਰਹੇ ਹਾਂ, ਧਰਮ ਦੇ ਅਨੁਸਾਰ ਚੱਲ ਰਹੇ ਹਾਂ, ਪਰ ਹੈ ਸਾਰਾ ਕੁਛ ਜਿਹੜਾ ਤੁਹਾਡਾ ਪਖੰਡ ਤੇ ਜਾਂ ਵਹਿਮ ਤੇ ਜਾਂ ਭਰਮ। ਹੁਣ ਇਸ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉੱਥੇ ਬੈਠੇ ਨੇ ਬੜੇ ਢੰਗ ਦੇ ਨਾਲ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਉਣਾ ਹੈ, ਪਰ ਇਹ ਕੈਸਾ ਪਖੰਡ ਚੱਲ ਰਿਹਾ ਵੀ ਜਿਸ ਮੰਦਿਰ ਦੇ ਅੱਗੇ ਜਿਹੜੀ ਦੇਵੀ ਦੀ ਮੂਰਤੀ ਦੇ ਅੱਗੇ ਜਾ ਕੇ ਬਲੀ ਦੇਣੀ ਹੁੰਦੀ ਹੈ ਉਹ ਤਾਂ ਪੱਥਰ ਦੀ ਬਣਾਈ ਹੋਈ ਹੈ, ਉਹ ਪੱਥਰ ਦੀ ਬਣਾਈ ਹੋਈ ਆ, ਉਹ ਨਿਰਜਿੰਦ ਚੀਜ਼ ਹੈ, ਉਹਨੂੰ ਪੂਜਣ ਦੇ ਲਈ ਜਿਹੜੀਆਂ ਜਾਨਦਾਰ ਚੀਜ਼ਾਂ ਨੇ ਉਹਨਾਂ ਦਾ ਗਲਾ ਕੱਟ ਕੇ ਉਹਨਾਂ ਦੀ ਜਿਹੜੀ ਹੈ ਉਹ ਬਲੀ ਦਿੱਤੀ ਜਾਣੀ, ਤੇ ਨਾ ਫਿਰ ਚੱਲਣਾ ਵੀ ਇਹ ਧਰਮ ਚੱਲ ਰਿਹਾ ਹੈ, ਇਹ ਧਰਮ ਦੇ ਮੰਦਿਰ ਨੇ ਤੇ ਉੱਥੇ ਜਿਹੜਾ ਇਹ ਮੇਲਾ ਲੱਗਾ ਹੋਇਆ ਹੈ। ਇਸ ਤਰ੍ਹਾਂ ਦੇ ਜਿਹੜੇ ਮਿਥਿਹਾਸ ਤੇ ਜਿਹੜੇ ਇਹ ਪਖੰਡ ਪ੍ਰਾਚੀਨ ਸਮੇਂ ਤੋਂ ਚੱਲਦੇ ਆ ਰਹੇ ਸੀਗੇ ਉਹਨਾਂ ਨੂੰ ਸੁਣ ਕੇ ਦੇਖ ਕੇ ਅੱਜ ਕੱਲ੍ਹ ਦਾ ਇਨਸਾਨ ਜਿਹੜਾ ਹੈ ਇਸੇ ਵਾਸਤੇ ਸੋਚਦਾ ਕਿ ਸ਼ਾਇਦ ਸਾਰੇ ਹੀ ਧਰਮ ਜਿਹੜੇ ਨੇ ਇਸ ਪ੍ਰਕਾਰ ਇਹ ਵਹਿਮ ਭਰਮ ਨੇ ਅਤੇ ਪਖੰਡ ਨੇ। ਇਸੇ ਲਈ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹ ਦੁਨੀਆਂ ਦੇ ਐਡਵਾਂਸ ਹੋਣ ਤੋਂ ਪਹਿਲਾਂ ਹੀ ਦਸ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਅਪ ਟੂ ਡੇਟ ਇਹ ਧਰਮ ਜਿਹੜਾ ਸਿੱਖ ਧਰਮ ਚਲਾਇਆ, ਇਹਦੇ ਵਿੱਚ ਵਹਿਮ ਭਰਮ ਕੋਈ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਬੜੀ ਸੁੱਚੀ ਅਤੇ ਸਪੱਸ਼ਟ ਮਰਿਆਦਾ ਜਿਹੜੀ ਉਹ ਬਖਸ਼ਿਸ਼ ਕੀਤੀ ਹੋਈ ਹੈ। ਸਾਡੇ ਗੁਰਦੁਆਰਿਆਂ ਸਾਹਿਬਾਂ ਦੇ ਬੜੇ ਸੁੰਦਰ ਅਸੂਲ ਨੇ, ਨਾਮ ਜਪਿਆ ਜਾਂਦਾ, ਕਥਾ ਕੀਰਤਨ ਹੁੰਦਾ, ਪੇਟ ਦੀ ਭੁੱਖ ਦੇ ਵਾਸਤੇ ਲੰਗਰ ਲੱਗਦੇ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਹੁੰਦੀ ਹੈ, ਗੁਰਸਿੱਖ ਜੇ ਮਿਲਦੇ ਅਤੇ ਹੱਥ ਜੋੜ ਕੇ ਫਤਿਹ ਬੁਲਾ ਸਕਦੇ ਹੈ, ਗੋਡੀਆਂ ਹੱਥ ਪੈਰਾਂ ਦੇ ਉੱਥੇ ਕਿਸੇ ਨੇ ਮੱਥਾ ਨਹੀਂ ਟੇਕਣਾ, ਇਹ ਸਾਡੇ ਸਿੱਖ ਧਰਮ ਦੀ ਪਰੰਪਰਾ ਹੈ। ਔਰ ਗੁਰਦੁਆਰਿਆਂ ਦੇ ਵਿੱਚ ਜਿਹੜਾ ਪਹੁੰਚਦਾ ਹੈ, ਸਤਿਗੁਰੂ ਮਹਾਰਾਜ ਜੀ ਨੇ ਦੱਸਿਆ ਹੋਇਆ ਕਿ ਭਾਈ ਇੱਥੇ ਤਾਂ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਮਹਾਰਾਜ ਕਹਿੰਦੇ ਇਹਨਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਗੁਰਦੁਆਰਿਆਂ 'ਚ ਤੇ ਜਿਹੜੇ ਭਾਵਨਾ ਲਾਉਂਦੇ ਹੈ, ਜਿਨ੍ਹਾਂ ਦੀ ਭਾਵਨਾ ਸ਼ਰਧਾ ਜਿਹੜੀ ਹੈ ਉਹ ਇਤਨੀ ਜਿਹੜੀ ਹੈ ਡਿਗਰੀ ਤੇਜ਼ ਹੋ ਗਈ, ਜਿਹੜੇ ਏ ਗ੍ਰੇਡ ਵਿੱਚ ਆ ਗਏ, ਪਾਤਸ਼ਾਹ ਜੀ ਕਹਿੰਦੇ ਇੱਕ ਨਾ ਦਾ ਭਾਵ ਹੁੰਦਾ ਵੀ ਵਿੱਚੋਂ ਕਈਆਂ ਨੂੰ, ਜੇ 1000 ਜਾਂ 2000 ਵਿਅਕਤੀ ਮੰਨ ਰਿਹਾ, ਪਾਤਸ਼ਾਹ ਕਹਿੰਦੇ ਇੱਕ ਨਾ ਵਿੱਚੋਂ ਕਈਆਂ ਨੂੰ ਇੱਕ ਨਾ ਦਸਵਾਂ ਦੁਆਰ ਦਿਖਾਇਆ। ਮਹਾਰਾਜ ਪਾਤਸ਼ਾਹ ਉਹਨਾਂ ਦੀ ਬਿਰਤੀ ਦਸਵੇਂ ਦੁਆਰ ਵਿੱਚ ਪਹੁੰਚਾ ਦਿੰਦੇ, ਇੱਥੇ ਸਫਲਤਾ ਮਿਲਦੀ ਹੈ। ਪਰ ਐਸੇ ਧਰਮ ਜਿਹੜੇ ਚੱਲ ਰਹੇ ਕਿ ਪੱਥਰ ਦੀ ਮੂਰਤੀ ਬਣਾ ਕੇ ਉਹਦੇ ਅੱਗੇ ਜਿਹੜੇ ਆ ਲੇਲੇ ਬੱਕਰੀਆਂ ਇੱਤ ਆਦਿਕ ਚੜ੍ਹਾਉਣੇ, ਭਈ ਇਹ ਬਲੀ ਦਿੱਤੀ ਜਾ ਰਹੀ ਹੈ, ਇਹ ਇਹਨੂੰ ਦੇਵੀ ਨੂੰ ਖੁਸ਼ ਕੀਤਾ ਜਾ ਰਿਹਾ, ਹੁਣ ਦੇਵੀ ਜਿਹੜੀ ਹੈ ਇਹ ਚੜ੍ਹਾਉਣ ਵਾਲੇ ਨੂੰ ਵਰ ਦੇਵੇਗੀ, ਅਤੇ ਵਿੱਚੋਂ ਮਕਸਦ ਕੀ ਹੈ ਵੀ ਉਹਨੂੰ ਬਾਅਦ ਵਿੱਚ ਰਿੰਨ ਲੈਣਾ ਅਤੇ ਥੋੜ੍ਹਾ ਥੋੜ੍ਹਾ ਆਖਣਾ ਹੁਣ ਪ੍ਰਸ਼ਾਦ ਹੀ ਖਾ ਰਹੇ ਹਾਂ ਅਤੇ ਆਪਣੇ ਖਾਣ ਦਾ ਬਹਾਨਾ ਆਪਣੀ ਸਵਾਦ ਜ਼ੁਬਾਨ ਦਾ ਜਿਹੜਾ ਉਹ ਪੂਰਾ ਕਰਨ ਦੇ ਵਾਸਤੇ। ਇਸ ਲਈ ਐਸਾ ਹੀ ਇੱਕ ਥਾਂ ਜਿਸ ਦਾ ਨਾਮ ਕੇਤ ਮਾਲ ਆਇਆ ਹੈ, ਇਹ ਇੱਥੇ ਜਿਹੀ ਸਾਧ ਸੰਗਤ ਜੀਓ ਜੰਮੂ ਕਸ਼ਮੀਰ ਤੋਂ ਪਰੇ ਨੂੰ ਉੱਪਰੋਂ ਆਏ ਹੋਏ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਜਿਹੜਾ ਤਿੱਬਤ ਦਾ ਚੀਨ ਦਾ ਇਹ ਏਰੀਆ ਹੈ, ਇੱਥੇ ਇੱਕ ਮਹਾਰਾਜ ਪਾਤਸ਼ਾਹ ਜੀ ਮਨੁੱਖਤਾ ਦਾ ਉਧਾਰ ਕਰ ਰਹੇ ਹੈ, ਇਹਨਾਂ ਇਲਾਕਿਆਂ ਵਿੱਚ ਕੋਈ ਜਗ੍ਹਾ ਹੈ, ਉੱਥੇ ਕਾਲਕਾ ਦੀ ਪੂਜਾ ਕਰਦੇ ਆ ਲੋਕ, ਰਾਜਾ ਵੀ ਉੱਥੇ ਦਾ ਪੂਜਾ ਕਰਦਾ, ਮੇਲਾ ਲੱਗਾ ਹੋਇਆ, ਮਹਾਰਾਜ ਪਾਤਸ਼ਾਹ ਜੀ ਰਸਤੇ ਵਿੱਚ ਬੈਠ ਗਏ ਹਨ।
ਜਬ ਹੈ ਨਿਰਪਤ ਲੈ ਆਇਓ ਟੋਲਾ,
ਜਦੋਂ ਉਸ ਰਸਤੇ ਤੋਂ ਦੀ ਜਿਹੜਾ ਉੱਥੇ ਦਾ ਰਾਜਾ ਹੈ ਉਹ ਵੀ ਦੇਵੀ ਦੇ ਮੰਦਿਰ 'ਚ ਪੂਜਾ ਕਰਨ ਵਾਸਤੇ ਚੱਲਿਆ ਹੈ, ਲੈ ਆਇਓ ਟੋਲਾ ਭਾਵ ਬਹੁਤ ਸਾਰੇ ਲੋਕਾਂ ਦਾ ਟੋਲਾ ਆਪਣੇ ਨਾਲ ਗਰੁੱਪ ਲੈ ਕੇ ਆਇਆ ਹੈ।
ਬਿਲੋਕਤ ਮੁਖ ਤੇ ਬੋਲਾ,
ਭਾਈ ਮਰਦਾਨਾ ਭਾਈ ਬਾਲਾ ਸਾਹਿਬ ਜੀ ਸਾਰੇ ਬੈਠੇ ਨੇ, ਤੇ ਭਾਈ ਬਾਲਾ ਜੀ ਕਹਿੰਦੇ ਆ ਕਿ ਗੁਰੂ ਅੰਗਦ ਸਾਹਿਬ ਜੀ ਸਾਨੂੰ ਬੈਠਿਆਂ ਨੂੰ ਦੇਖ ਕੇ, ਰਾਜੇ ਨੇ ਜਾਂਦਿਆਂ ਜਾਂਦਿਆਂ ਹੀ ਆਪਣਾ ਰੱਥ ਖਲਿਆਰ ਲਿਆ ਤੇ ਸਾਨੂੰ ਦੇਖ ਕੇ ਤੇ ਕਹਿੰਦਾ ਹੈ,
ਅਪਰ ਦੇਸ਼ ਕੇ ਮਨ ਜੋ ਦਿਸਾਮ ਹੈ,
ਇਹ ਕਹਿੰਦਾ ਵੀ ਆਹ ਜਿਹੜੇ ਤਿੰਨ ਵਿਅਕਤੀ ਬੈਠੇ ਹੋਏ ਆ ਸਤਿਗੁਰਾਂ ਨੂੰ ਦੇਖ ਕੇ, ਕਹਿੰਦਾ ਵੀ ਇਹ ਅਪਰ ਦੇਸ਼ ਕੇ ਆ, ਇਹ ਕਿਸੇ ਹੋਰ ਇਲਾਕੇ ਦੇ ਆਏ ਹੋਏ ਆ, ਇਹ ਪਛਾਣ ਆ ਰਹੀ ਹੈ ਇਹਨਾਂ ਦੀ,
ਇੱਕ ਗਹਿਲੇ ਮੈਂ ਭੇਟ ਚੜਾਵ ਹੈ।
ਰਾਜੇ ਨੇ ਆਪਣੇ ਸੈਨਿਕਾਂ ਨੂੰ ਹੁਕਮ ਕਰ ਦਿੱਤਾ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੂੰ ਪਕੜ ਲਵੋ, ਆਪਾਂ ਜਾ ਰਹੇ ਦੇਵੀ ਦੇ ਮੰਦਿਰ ਵਿੱਚ ਤੇ ਇਹਨਾਂ ਦੇ ਵਿੱਚੋਂ ਇੱਕ ਦੀ ਭੇਟਾ ਚੜਾ ਦਿਆਂਗੇ, ਬਲੀ ਦੇ ਦਿਆਂਗੇ।
ਸੁਣੀਏ ਸ਼੍ਰੀ ਅੰਗਦ ਕਹੇ ਬਾਲਾ,
ਭਾਈ ਬਾਲਾ ਸਾਹਿਬ ਜੀ ਕਹਿੰਦੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਸੁਣੋ ਫਿਰ ਅੱਗੇ ਕੀ ਹੋਇਆ।
ਮੁਝਕੋ ਗਹਿਲੀ ਨੂੰ ਤੇ ਕਾਲਾ,
ਭਾਈ ਬਾਲਾ ਜੀ ਕਹਿੰਦੇ ਉਸ ਰਾਜੇ ਦੇ ਕਹਿਣ ਤੇ ਉਹਦਿਆਂ ਨੌਕਰਾਂ ਉਹਦਿਆਂ ਸਿਪਾਹੀਆਂ ਨੇ ਮੈਨੂੰ ਪਕੜ ਲਿਆ, ਭਾਈ ਬਾਲਾ ਜੀ ਨੂੰ ਪਕੜ ਲਿਆ ਉਹਨਾਂ ਨੇ।
ਬਹੁ ਹਰਖਾ ਮੈਂ ਵਜਾਵੈ ਢੋਲੂ,
ਉਹ ਸਗੋਂ ਖੁਸ਼ੀਆਂ ਮਨਾਉਣ ਲੱਗ ਗਏ ਵੀ ਸਾਨੂੰ ਰਸਤੇ ਦੇ ਵਿੱਚੋਂ ਹੀ ਦੇਵੀ ਦੀ ਮੂਰਤੀ ਦੇ ਅੱਗੇ ਬਲੀ ਦੇਣ ਦੇ ਲਈ ਇੱਕ ਬਗਾਨਾ ਪਰਦੇਸੀ ਬੰਦਾ ਲੱਭ ਗਿਆ, ਉਹ ਹੋਰ ਜ਼ੋਰ ਦੇ ਨਾਲ ਢੋਲ ਵਜਾਉਂਦੇ ਨੇ ਤੇ ਨੱਚਦੇ ਜਾਂਦੇ ਹਨ।
ਮੁਝੇ ਚਲਾਇਓ ਅਗਰਜ ਟੋਲੂ,
ਭਾਈ ਬਾਲਾ ਸਾਹਿਬ ਜੀ ਕਹਿੰਦੇ ਕਿ ਉਹਨਾਂ ਨੇ ਆਪਣੇ ਟੋਲੇ ਦੇ ਆਪਣੇ ਗਰੁੱਪ ਦੇ ਮੈਨੂੰ ਅੱਗੇ ਅੱਗੇ ਤੋਰ ਲਿਆ ਹੈ, ਅੱਗੇ ਲਾ ਲਿਆ ਹੈ।
ਕਹੇ ਕਿ ਪੇਟ ਪਲੀ ਹਮ ਪਾਈ,
ਆਪਸ ਵਿੱਚ ਕਹਿੰਦੇ ਨੇ ਕਿ ਦੇਵੀ ਕਾਲਕਾ ਦੀ ਮੂਰਤੀ ਅੱਗੇ ਚੜਾਉਣ ਦੇ ਲਈ ਭੇਟਾ ਆਪਾਂ ਬੜੀ ਵਧੀਆ ਭੇਟਾ ਜਿਹੜੀ ਉਹ ਲੱਭ ਲਈ ਹੈ।
ਪ੍ਰਸੰਨ ਵਰ ਦੇ ਜਗਮਾਈ,
ਇਹ ਭਰਮ ਭੁਲੇਖੇ ਵਿੱਚ ਪਏ ਹੋਏ ਲੋਕ ਇਹ ਕਹਿੰਦੇ ਆ ਜੱਗ ਮਾਈ ਜਿਹੜੀ ਹੈ, ਜਗਤ ਦੀ ਮਾਈ ਜਿਹੜੀ ਕਾਲਕਾ ਹੈ, ਪ੍ਰਸੰਨ ਹੋ ਕੇ ਸਾਨੂੰ ਵਰ ਦੇਵੇਗੀ।
ਇਸ ਛਿਨ ਆਇਓ ਢਿੱਗ ਮਰਦਾਨਾ।
ਜਦੋਂ ਭਾਈ ਬਾਲਾ ਜੀ ਨੂੰ ਅੱਗੇ ਅੱਗੇ ਲਾ ਲਿਆ ਤੇ ਉਹਨਾਂ ਦੀ ਇਸ ਪ੍ਰਕਾਰ ਵਿੱਥ ਪੈ ਗਈ ਤੇ ਪਿੱਛੋਂ ਮਰਦਾਨਾ ਜੀ ਤੇਜ ਤੇਜ ਤੁਰ ਕੇ ਤੇ ਭਾਈ ਬਾਲਾ ਜੀ ਦੇ ਕੋਲ ਪਹੁੰਚੇ।
ਵਜਸੋਂ ਇਸ ਵਿਦ ਬਚਨ ਬਖਾਨਾ।
ਭਾਈ ਬਾਲਾ ਜੀ ਕਹਿੰਦੇ ਮਰਦਾਨਾ ਸਾਹਿਬ ਜੀ ਨੇ ਮੇਰੇ ਕੋਲ ਆ ਕੇ ਇਸ ਤਰ੍ਹਾਂ ਮੇਰੇ ਕੰਨ ਵਿੱਚ ਹੌਲੀ ਹੌਲੀ ਆਖਿਆ,
ਬਾਲੇ ਰਹਿਓ ਜੀਵਨਾ ਤੇਰਾ।
ਹੇ ਭਾਈ ਬਾਲਿਆ, ਤੇਰੀ ਤਾਂ ਜ਼ਿੰਦਗੀ ਹੁਣ ਮੁੱਕ ਜਾਣੀ ਹੈ ਹੁਣੇ ਥੋੜੀ ਦੇਰ ਤੋਂ ਬਾਅਦ।
ਮ੍ਰਿਤੂ ਕਾਲ ਨੇ ਤੋ ਕੋ ਘੇਰਾ,
ਮੌਤ ਨੇ ਔਰ ਕਾਲ ਨੇ ਤੈਨੂੰ ਘੇਰਾ ਪਾ ਲਿਆ ਹੈ।
ਸਿਰ ਉਤਾਰ ਕੇ ਪੇਟ ਚੜਾਵ ਹੈ।
ਭਾਈ ਮਰਦਾਨਾ ਜੀ ਕਹਿੰਦੇ ਬਾਲਿਆ, ਇਹਨਾਂ ਨੇ ਤੇਰਾ ਸਿਰ ਉਤਾਰ ਦੇਣਾ ਤੇ ਦੇਵੀ ਦੀ ਮੂਰਤੀ ਅੱਗੇ ਤੈਨੂੰ ਭੇਟਾ ਚੜਾ ਦੇਣਾ ਹੈ।
ਪੂਜ ਗੌਰ ਜਾਂ ਕੋ ਬਰ ਪਾਵੇ।
ਇਹਨਾਂ ਨੇ ਆਪਣੀ ਜੱਗ ਮਾਈ ਨੂੰ ਜਿਹੜਾ ਪੂਜ ਕੇ ਤੇ ਆਖਣਾ ਹੈ ਵੀ ਇਹਦੇ ਤੋਂ ਅਸੀਂ ਵਰ ਲੈਣਾ ਹੈ ਤੇ ਤੇਰੀ ਜ਼ਿੰਦਗੀ ਹੁਣ ਖਤਮ ਹੋ ਜਾਣੀ ਹੈ। ਬਾਲਿਆ
ਮੈਂ ਬੋਲਿਓ ਤੈਂ ਝੂਠ ਉਚਾਰ।
ਭਾਈ ਬਾਲਾ ਜੀ ਕਹਿੰਦੇ ਜਦੋਂ ਮਰਦਾਨਾ ਜੀ ਨੇ ਮੇਰੇ ਕੋਲ ਆਣ ਕੇ ਨਾਲ ਨਾਲ ਤੁਰਦਿਆਂ ਕੰਨ ਵਿੱਚ ਹੌਲੀ ਹੌਲੀ ਇਸ ਤਰ੍ਹਾਂ ਆਖਿਆ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਮਰਦਾਨੇ ਨੂੰ ਆਖਿਆ, ਮਰਦਾਨਿਆ ਤੂੰ ਝੂਠ ਬੋਲ ਰਿਹਾ ਹੈ।
ਮਰਨ ਜੀਵਨ ਤਨ ਕੋ ਵਿਵਹਾਰ।
ਇਹ ਜਿਹੜਾ ਮਰਨਾ ਹੈ ਤੇ ਜਿਉਣਾ ਹੈ ਇਹ ਤਾਂ ਇਸ ਪੰਜ ਭੂਤਕ ਸਰੀਰ ਦਾ ਵਿਵਹਾਰ ਹੈ, ਇਸ ਵਾਸਤੇ ਜੋ ਤੂੰ ਕਹਿ ਰਿਹਾ ਹੈ ਉਹ ਗਲਤ ਹੈ।
ਪੰਚ ਤੱਤ ਮਿਲ ਸਿਰਜ ਸਰੀਰ।
ਪੰਜਾਂ ਤੱਤਾਂ ਦਾ ਜਦੋਂ ਮਿਲਾਪ ਹੋ ਜਾਂਦਾ ਹੈ, ਹਵਾ ਮਿੱਟੀ ਅੱਗ ਪਾਣੀ ਆਕਾਸ਼, ਤੇ ਉਦੋਂ ਸਿਰਜ ਸਰੀਰਾ ਉਹਨਾਂ ਦਾ ਸਰੀਰ ਬਣਿਆ ਹੁੰਦਾ ਹੈ। ਜਦੋਂ ਇਹ ਤੱਤ ਜਿਹੜੇ ਨੇ ਵੱਖਰੇ ਵੱਖਰੇ ਹੋ ਜਾਂਦੇ ਨੇ ਤੇ ਸਰੀਰ ਬਿਨਸ ਜਾਂਦਾ ਹੈ, ਮਿੱਟੀ ਵਿੱਚ ਮਿੱਟੀ ਰਲ ਜਾਂਦੀ ਹੈ, ਆਕਾਸ਼ ਵਿੱਚ ਆਕਾਸ਼ ਰਲ ਜਾਂਦਾ, ਪਾਣੀ ਵਿੱਚ ਪਾਣੀ, ਅਗਨੀ ਵਿੱਚ ਅਗਨੀ, ਸਾਰੇ ਤੱਤ ਤੱਤਾਂ ਵਿੱਚ ਮਿਲ ਜਾਂਦੇ ਨੇ ਤੇ ਸਰੀਰ ਦੀ ਖੇਡ ਹੈ ਮਰਨਾ ਤੇ ਜਨਮਣਾ। ਭਾਈ ਬਾਲਾ ਜੀ ਕਹਿੰਦੇ ਮੈਂ ਸਰੀਰ ਨਹੀਂ ਹਾਂ।
ਆਤਮ ਬਿਖੇ ਨਾ ਜਨਮ ਨਾ ਮਰਨ।
ਭਾਈ ਬਾਲਾ ਜੀ ਕਹਿੰਦੇ ਜਿਹੜੀ ਆਤਮਾ ਹੈ ਉਹਦੇ ਲਈ ਨਾ ਜਨਮ ਹੈ ਤੇ ਨਾ ਮੌਤ ਹੈ।
ਹਰਖ ਨਾ ਸ਼ੋਕ ਨਾ ਕਿਸੇ ਤੇ ਡਰਨ।
ਨਾ ਆਤਮਾ ਦੇ ਲਈ ਕੋਈ ਖੁਸ਼ੀ ਤੇ ਨਾ ਆਤਮਾ ਦੇ ਲਈ ਕੋਈ ਗਮੀ, ਤੇ ਨਾ ਹੀ ਕਿਸੇ ਤੇ ਡਰਨਾ, ਨਾ ਹੀ ਕਿਸੇ ਤੋਂ ਡਰਨਾ ਹੁੰਦਾ, ਕੋਈ ਆਤਮਾ ਦਾ ਕੀ ਨੁਕਸਾਨ ਕਰ ਲੇਗਾ।
ਮਾਰ ਨਾ ਸਕੇ ਤਾਹੇ ਕੋ ਕੋ।
ਜੋ ਆਤਮਾ ਹੈ ਭਾਈ ਮਰਦਾਨਿਆ, ਸਤਿਗੁਰਾਂ ਤੋਂ ਆਪਾਂ ਸੁਣਦੇ ਤਾਂ ਰਹੇ ਹਾਂ ਭਾਈ ਮਰਦਾਨਿਆ, ਇਹਨੂੰ ਕੋਈ ਮਾਰ ਹੀ ਨਹੀਂ ਸਕਦਾ ਆਤਮਾ ਨੂੰ।
ਸਤ ਚੇਤਨ ਨਿਤ ਆਨੰਦ ਜੋ।
ਜਿਹੜੀ ਹਮੇਸ਼ਾ ਹੀ ਆਨੰਦ ਸਤ ਚੇਤਨ ਆਨੰਦ ਸਰੂਪ ਜਿਹੜੀ ਇਹ ਆਤਮਾ ਹੈ ਇਹਨੂੰ ਕੋਈ ਮਾਰ ਨਹੀਂ ਸਕਦਾ, ਇਸ ਵਾਸਤੇ ਮੌਤ ਦਾ ਕਾਹਦਾ ਡਰ ਹੈ।
ਪਾਵਕ ਦਹਿਨਾ ਨੀਰ ਡੁੱਬੇ ਹੈ।
ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਸਤਿਗੁਰਾਂ ਦੇ ਨਾਲ ਹੀ ਰਹਿੰਦੇ ਸੀ, ਜਿਨ੍ਹਾਂ ਨੇ ਇੰਨੀ ਲੰਬੀ ਯਾਤਰਾ ਕੀਤੀ ਹੈ ਔਰ ਹਮੇਸ਼ਾ ਹੀ ਨਾਲ ਰਹਿੰਦੇ ਸੀਗੇ। ਇਹਦੇ ਵਿੱਚ ਹੁਣ ਇਹ ਵੀ ਬਾਤ ਨਹੀਂ ਹੈ ਵੀ ਕੀ ਭਾਈ ਬਾਲਾ ਦੀ ਜੀ ਦੀ ਜੋ ਅਵਸਥਾ ਸੀ ਤੇ ਉਹ ਮਰਦਾਨਾ ਜੀ ਦੀ ਨਹੀਂ ਸੀ। ਜੇ ਬਾਲਾ ਜੀ ਨੂੰ ਇਹਨਾਂ ਬਚਨਾਂ ਦਾ ਪਤਾ ਤੇ ਕੀ ਮਰਦਾਨਾ ਜੀ ਨੂੰ ਨਹੀਂ ਸੀ ਪਤਾ, ਜਾਂ ਫਿਰ ਹਮੇਸ਼ਾ ਹੀ ਭਾਈ ਬਾਲਾ ਜੀ ਨੂੰ ਔਰ ਭਾਈ ਮਰਦਾਨਾ ਜੀ ਨੂੰ ਇਹ ਅਵਸਥਾ ਕਿਉਂ ਨਹੀਂ ਅਨੁਭਵ ਹੁੰਦੀ? ਕਾਰਨ ਕੀ ਹੈ ਕਿ ਜਿਹੜੀ ਇਹਨਾਂ ਦੀ ਬਿਰਤੀ ਦੇ ਉੱਤੇ ਕਿਰਪਾ ਹੈ ਨਾ, ਉਹ ਗੁਰੂ ਨਾਨਕ ਸਾਹਿਬ ਜੀ ਨੇ ਸਵਿੱਚ ਜਿਹੜਾ ਸੀ ਉਹ ਆਪਣੇ ਹੱਥ ਵਿੱਚ ਹੀ ਰੱਖਿਆ ਹੋਇਆ ਸੀਗਾ। ਜਦ ਕਦੇ ਕਦੇ ਉਹ ਸਵਾਲ ਪੁੱਛਣ ਦੇ ਵਾਸਤੇ ਆਪੇ ਹੀ ਤਾਂ ਮਹਾਰਾਜ ਜੀ ਉਹਨਾਂ ਨੂੰ ਬਚਪਨਾ ਜਿਹਾ ਉਹਨਾਂ ਦਾ ਸੁਭਾਅ ਕਈ ਵਾਰੀ ਬਣਾ ਦਿੰਦੇ ਸੀ ਮਰਦਾਨਾ ਸਾਹਿਬ ਜੀ ਦਾ, ਉਹ ਫਿਰ ਨਿੱਕੇ ਨਿੱਕੇ ਸਵਾਲ ਕਰਦੇ ਸੀਗੇ। ਤੋ ਜਦੋਂ ਮਹਾਰਾਜ ਜੀ ਕਿਰਪਾ ਦੀ ਪਿੱਛੋਂ ਇਸ ਪ੍ਰਕਾਰ ਟੂਟੀ ਛੱਡਦੇ ਸੀਗੇ ਤੇ ਉਨੀ ਕਿਰਪਾ ਜਿਹੜੀ ਆ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਜਿਹੜੀ ਆ ਉਹ ਜਾਂਦੀ ਸੀ ਤੇ ਉੱਥੋਂ ਫਿਰ ਗਿਆਨ ਦਾ ਫੁਹਾਰਾ ਅੱਗੇ ਜਿਹੜਾ ਉਹ ਚੱਲਦਾ ਸੀਗਾ। ਹੁਣ ਬਾਲਾ ਜੀ ਨੂੰ ਪਕੜ ਲਿਆ ਸੀ, ਇਸ ਵਾਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਹ ਅਵਸਥਾ ਜਿਹੜੀ ਉਸ ਟਾਈਮ ਤੇ ਨਿਰਭੈ ਤੇ ਨਿਡਰ ਅਵਸਥਾ ਦਿੱਤੀ ਹੋਈ ਸੀਗੀ, ਕਿਉਂਕਿ ਇਹਨਾਂ ਦੇ ਪਕੜਨ ਤੋਂ ਹੀ ਕਿਤੇ ਭਾਈ ਬਾਲਾ ਜੀ ਡਰ ਨਾ ਜਾਣ। ਇਸ ਵਾਸਤੇ ਭਾਈ ਬਾਲਾ ਜੀ ਆਪਣਾ ਆਤਮਕ ਰੂਪ ਪਛਾਣ ਰਹੇ ਸੀ। ਉਹ ਕਹਿੰਦੇ ਸੀ ਸਰੀਰ ਤਾਂ ਹੈ ਹੀ ਵੱਖਰਾ, ਇਸ ਵਾਸਤੇ ਮੌਤ ਦਾ ਕੋਈ ਡਰ ਹੀ ਨਹੀਂ ਗਾ। ਤੋ ਇਹ ਕਿਰਪਾ ਜਿਸ ਤਰ੍ਹਾਂ ਮਾਤਾ ਪਿਤਾ ਜੀ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ ਪਰਦਾ ਪਾਈ ਰੱਖਿਆ ਸੀਗਾ, ਉਹਨਾਂ ਨੂੰ ਵੀ ਮਾਇਆ ਦਾ ਮੋਹ ਪਾ ਦਿੰਦੇ ਸੀਗੇ, ਤੇ ਲੇਕਿਨ ਇੰਨਿਆਂ ਯੁੱਗਾਂ ਦਾ ਉਹਨਾਂ ਦਾ ਤਪ ਸੀ ਜਿਨ੍ਹਾਂ ਦੇ ਘਰ ਸਤਿਗੁਰੂ ਜੀ ਪ੍ਰਗਟ ਹੋਏ। ਇਵੇਂ ਹੀ ਭਾਈ ਬਾਲਾ ਮਰਦਾਨਾ ਜੀ ਦੇ ਨਾਲ ਸੱਚੇ ਪਾਤਸ਼ਾਹ ਜੀ ਇਹ ਕੌਤਕ ਤੇ ਇਹ ਖੇਲ ਕਰਦੇ ਰਹਿੰਦੇ ਸਨ ਤੇ ਭਾਈ ਬਾਲਾ ਜੀ ਨੂੰ ਮਹਾਰਾਜ ਨੇ ਉਦੋਂ ਬਲ ਬਖਸ਼ ਦਿੱਤਾ ਹੈ। ਇਸ ਵਾਸਤੇ ਉਹ ਕਹਿ ਰਿਹਾ ਮਰਦਾਨਿਆ ਮੈਨੂੰ ਨੀ ਕੋਈ ਮਾਰ ਸਕਦਾ,
ਆਵਕ ਦਹੈ ਨਾ ਨੀਰ ਡੁਬੈ,
ਨਾ ਇਸ ਆਤਮਾ ਨੂੰ ਅਗਨੀ ਸਾੜ ਸਕਦੀ ਹੈ, ਨਾ ਪਾਣੀ ਜਿਹੜਾ ਹੈ ਡੁਬੋ ਕੇ ਮਾਰ ਸਕਦਾ ਹੈ।
ਕੋੜ ਸ਼ਸਤਰ ਸੋ ਨਹੀਂ ਛਿਦੈ ਹੈ,
ਭਾਈ ਬਾਲਾ ਜੀ ਕਹਿੰਦੇ ਜੇ ਕਰੋੜਾਂ ਸ਼ਸਤਰ ਜਿਹੜੇ ਨੇ ਉਹ ਵੀ ਚਲਾ ਦਿੱਤੇ ਜਾਣ ਤੇ ਆਤਮਾ ਨੂੰ ਫਿਰ ਵੀ ਕੋਈ ਨੀ ਮਾਰ ਸਕਦਾ।
ਜੀਵਨ ਮਰਨ ਮਨ ਹੈ ਪ੍ਰਾਣੀ,
ਇਹ ਜਿਹੜਾ ਜਿਉਣਾ ਹੈ ਤੇ ਮਰਨਾ ਹੈ ਇਹ ਤਾਂ ਪ੍ਰਾਣ ਤੇ ਇਹ ਸਰੀਰ ਦਾ ਧਰਮ ਹੈ।
ਤਨ ਹੰਕਾਰ ਸੋ ਜੇ ਅਗਿਆਨੀ,
ਜਿਤਨੀ ਦੇਰ ਇਸ ਤਨ ਦਾ ਹੰਕਾਰ ਹੈ, ਅਗਿਆਨੀ ਹੈ ਇਨਸਾਨ, ਉਸ ਨੂੰ ਆਪਣੇ ਤਨ ਦਾ ਹੰਕਾਰ ਹੈ ਤੇ ਤਨ ਨੂੰ ਹੀ ਉਹ ਆਪਣਾ ਆਪ ਸਮਝੀ ਜਾ ਰਿਹਾ, ਉਦੋਂ ਤੱਕ ਕਿ ਉਹਨੂੰ ਜਨਮ ਤੇ ਮੌਤ ਦੇ ਬਾਰੇ ਜਿਹੜਾ ਉਹ ਖੌਫ ਰਹਿੰਦਾ ਹੈ।
ਅੰਤ ਸਮਾਂ ਤਨ ਆਨ ਲਗਤ ਜਬ,
ਜਦੋਂ ਕਿਸੇ ਦਾ ਅੰਤਲਾ ਸਮਾਂ, ਕਿਸੇ ਦੇ ਸਰੀਰ ਦਾ ਅੰਤਲਾ ਸਮਾਂ ਆਣ ਪਹੁੰਚਦਾ ਹੈ,
ਕੋਈ ਉਪਾਏ ਨ ਰੱਖ ਸਕਤ ਤਬ,
ਤਦੋਂ ਫਿਰ ਵਾਹਿਗੁਰੂ ਦੇ ਹੁਕਮ ਵਿੱਚ ਜਦੋਂ ਇਸ ਸਰੀਰ ਦੇ ਤੱਤ ਜਿਹੜੇ ਤੱਤਾਂ ਵਿੱਚ ਰਲਨੇ ਹੁੰਦੇ ਹੈ, ਇਹਦੇ ਅੰਦਰੋਂ ਜਿਹੜੀ ਆਤਮਾ ਉਹ ਨਿਕਲਣੀ ਹੁੰਦੀ ਹੈ, ਉਦੋਂ ਕੋਈ ਰੋਕ ਨਹੀਂ ਸਕਦਾ।
ਜੇ ਨਾ ਸਮਾਂ ਮ੍ਰਿਤ ਕੋ ਅਬ ਹੋਈ,
ਜੇ ਮੌਤ ਦਾ ਸਰੀਰ ਦੀ ਮੌਤ ਦਾ ਸਮਾਂ ਅਜੇ ਨਾ ਆਇਆ ਹੋਵੇ ਤਾਂ ਕਦੋਂ ਤਾਂ ਕੋਈ ਇੱਕ ਵਾਲ ਵੀ ਜਿਹੜਾ ਹੈ ਉਹ ਕਿਸੇ ਦਾ ਵਿੰਗਾ ਨਹੀਂ ਕਰ ਸਕਦਾ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ, ਉਦੋਂ ਤਾਂ ਕੋਈ ਕਿਸੇ ਦਾ ਰੋਮ ਵੀ ਨਹੀਂ ਛੇਦ ਸਕਦਾ।
ਦੇਸ਼ ਕਾਲ ਪੁਨ ਬਸਤਬ ਹੋ ਰਹੀ,
ਭਾਈ ਬਾਲਾ ਸਾਹਿਬ ਜੀ ਸੁਣਾ ਰਹੇ ਨੇ ਬਚਨ ਭਾਈ ਮਰਦਾਨਾ ਜੀ ਨੂੰ, ਤੇ ਮਗਰ ਮਗਰ ਉਹ ਗਰੁੱਪ ਜਿਹੜਾ ਹੈ ਰਾਜੇ ਦਾ ਨਾਲ ਚੱਲ ਰਿਹਾ ਤੇ ਦੇਵੀ ਮਾਤਾ ਦੇ ਮੰਦਰ ਨੂੰ ਲਿਜਾਈ ਜਾ ਰਿਹਾ ਵੀ ਬਲੀ ਦੇਣੀ ਹੈ। ਭਾਈ ਬਾਲਾ ਜੀ ਆਖੀ ਜਾ ਰਹੇ ਉਹ ਕਹਿੰਦੇ ਮਰਦਾਨਿਆ, ਜਦ ਤੱਕ ਕਿਸੇ ਦੀ ਮੌਤ ਦੇ ਲਈ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਹੋ ਜਾਂਦੀਆਂ, ਦੇਸ਼ ਭਾਵ ਉਹ ਜਗ੍ਹਾ ਤੇ ਕਾਲ ਉਹ ਜਿਹੜਾ ਸਮਾਂ ਤੇ ਵਸਤੂ ਜਿਹੜੀ ਵਸਤੂ ਦੇ ਦੁਆਰਾ ਮੌਤ ਹੋਣੀ ਹੋਵੇ, ਦੇਸ਼ ਕਾਲ ਤੇ ਵਸਤੂ, ਇਹ ਤਿੰਨ ਚੀਜ਼ਾਂ ਜਦ ਤੱਕ ਇਕੱਠੀਆਂ ਨਹੀਂ ਹੁੰਦੀਆਂ।
ਤਿੰਨੋਂ ਹੋਏ ਜਾਤੇ ਕਠੋਰੀ,
ਜਦੋਂ ਇਹ ਤਿੰਨੇ ਇੱਕ ਜਗ੍ਹਾ ਤੇ ਇਕੱਠੀਆਂ ਹੋ ਜਾਣ, ਜੋ ਵਿਧਾਤਾ ਨੇ ਜਨਮ ਵੇਲੇ ਤੋਂ ਮਸਤਕ ਦੇ ਵਿੱਚ ਲਿਖੀਆਂ ਹੁੰਦੀਆਂ ਨੇ ਕਿ ਫਲਾਣਾ ਬੰਦਾ ਇਸ ਢੰਗ ਨਾਲ ਇਹਦਾ ਸਰੀਰ ਮਰੇਗਾ, ਇਸ ਥਾਂ ਤੇ ਮਰੇਗਾ ਤੇ ਆ ਜਿਹੜਾ ਉਹ ਟਾਈਮ ਹੋਏਗਾ, ਉਹ ਵਿਧਾਤਾ ਨੇ ਜਿਹੜੀ ਕਲਮ ਚਲਾ ਦਿੱਤੀ ਉਹਦੀ ਹੋਈ ਹੈ। ਜਿੱਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ, ਉਹ ਜਗ੍ਹਾ ਜਿਹੜੀ ਲਿਖੀ ਹੁੰਦੀ ਹੈ ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੁੰਦੀਆਂ ਹਨ।
ਬਾਬੇ ਦੇਹ ਬਿਨਸ ਕਰ ਜਾਏ,
ਭਾਈ ਬਾਲਾ ਜੀ ਕਹਿੰਦੇ ਤਦੋਂ ਇਹ ਦੇਹੀ ਜਿਹੜੀ ਇਹ ਬਿਨਸਦੀ ਹੈ ਤੇ ਖਤਮ ਹੁੰਦੀ ਹੈ,
ਕੋਈ ਨਾ ਇਸ ਕੋ ਰੱਖ ਸਕਾਈ,
ਉਦੋਂ ਇਸ ਦੇਹੀ ਨੂੰ ਕੋਈ ਰੱਖ ਵੀ ਨਹੀਂ ਸਕਦਾ ਹੈ। ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਵੈਦਾਂ ਦੀ ਟੀਮ ਬੇਸ਼ੱਕ ਆ ਕੇ ਲਾਗੇ ਖਲੋ ਜਾਏ, ਉਦੋਂ ਕਿਸੇ ਨੂੰ ਕੋਈ ਰੱਖ ਨਹੀਂ ਹੈ ਸਕਦਾ। ਵੈਦ ਕਹੇ ਹਉ ਹੀ ਭਲਾ, ਦਾਰੂ ਮੇਰਾ ਵਸ, ਇਹ ਤੋ ਬਸਤ ਗੋਪਾਲ ਕੀ ਜਬ ਭਾਵੈ ਲੇ ਖਸ, ਖਸਕ ਨਾਮ ਹੈ ਖਿਸਕਾ ਲੈਣ ਦਾ, ਇਹ ਤੇ ਵਾਹਿਗੁਰੂ ਅਕਾਲ ਪੁਰਖ ਦੀ ਮਰਜ਼ੀ ਹੈ ਕਦੋਂ ਖਿਸਕਾ ਲੈਣੀ ਹੈ, ਕੋਈ ਕਿਸੇ ਨੂੰ ਬਚਾ ਨਹੀਂ ਸਕਦਾ।
ਇੱਕ ਨਾ ਤੀਨੋਂ ਮਹਿਜੇ ਮਿਲਤ ਹੈ,
ਭਾਈ ਬਾਲਾ ਜੀ ਕਹਿੰਦੇ ਆ ਜਗ੍ਹਾ ਤੇ ਸਮਾਂ ਤੇ ਉਹ ਸਾਧਨ ਜਿਹਦੇ ਦੁਆਰਾ ਮੌਤ ਹੋਣੀ, ਇਹਨਾਂ ਤਿੰਨਾਂ ਦੇ ਵਿੱਚੋਂ ਜੇ ਇੱਕ ਵੀ ਅਜੇ ਨਾ ਮਿਲੀ ਹੋਵੇ ਵਿੱਚ,
ਉਹ ਤਨ ਰੱਖਿਆ ਕਾਲ ਕਰਤ ਹੈ,
ਕਦੋਂ ਤੱਕ ਤਾਂ ਉਸ ਤਨ ਦੀ ਰੱਖਿਆ ਸਗੋਂ ਕਾਲ ਜਿਹੜਾ ਹੈ ਉਹ ਆਪ ਕਰਦਾ ਹੈ।
ਕਿਉਂ ਸੁਣ ਤੂਸ਼ਣ ਭਇਆ ਮਰਦਨ,
ਭਾਈ ਬਾਲਾ ਸਾਹਿਬ ਜੀ ਦੇ ਐਸੇ ਬ੍ਰਹਮ ਗਿਆਨ ਵਿੱਚ ਸਮਿਲਿਤ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਜੀ ਚੁੱਪ ਹੋ ਗਿਆ।
ਮੁਝ ਸੰਗ ਦੇਵੀ ਭਵਨ ਪਯਨ,
ਭਾਈ ਬਾਲਾ ਜੀ ਖਡੂਰ ਸਾਹਿਬ ਲਿਖਵਾ ਰਹੇ ਤੇ ਦੱਸ ਰਹੇ ਆ ਸੱਚੇ ਸਤਿਗੁਰੂ ਜੀ, ਮੁਝ ਸੰਗ ਮੇਰੇ ਸਮੇਤ, ਉਹ ਜਿਹੜਾ ਸੰਗ ਆਇਆ ਸੀ ਦੇਵੀ ਦੇ ਪੁਜਾਰੀਆਂ ਦਾ, ਉਹ ਸਾਰੇ ਜਿਹੜੇ ਨੇ ਦੇਵੀ ਦੇ ਭਵਨ ਦੇ ਵਿੱਚ ਜਾ ਪਹੁੰਚੇ ਹਨ।
ਸ੍ਰੀ ਗੁਰੂ ਆਪ ਤਹਾਂ ਚੱਲਿਆ ਏ,
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੜੇ ਆਨੰਦ ਵਾਲੀ ਚਾਲ ਨਾਲ ਪਿੱਛੇ ਪਿੱਛੇ ਆ ਰਹੇ ਹੈ ਕਿ ਸਾਡੇ ਸੇਵਕ ਦਾ ਕੌਣ ਹੈ ਜਿਹੜਾ ਵਾਲ ਵਿੰਗਾ ਕਰ ਸਕਦਾ, ਕੋਈ ਨੀ ਦੇਖਦੇ ਤਿਆਂ ਕੀ ਹੁੰਦਾ। ਮਹਾਰਾਜ ਪਾਤਸ਼ਾਹ ਜੀ ਪਿੱਛੇ ਪਿੱਛੇ ਆਪ ਪਹੁੰਚਦੇ ਪਹੁੰਚਦੇ ਵੀ ਉਹ ਦੇਵੀ ਦੇ ਭਵਨ ਦੇ ਲਾਗੇ ਆ ਗਏ।
ਤਮਾਸ਼ੋ ਕਾਸ਼ੋ ਨਾ ਆਲਾਏ,
ਸੱਚੇ ਸਤਿਗੁਰੂ ਜੀ ਨੇ ਮੁੱਖ ਤੋਂ ਕੋਈ ਬਚਨ ਨਹੀਂ ਕੀਤਾ, ਲੇਕਿਨ ਦੇਖੀ ਜਾ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ।
ਜਬ ਗਏ ਦੁਰਗਾ ਕੇ ਰਿਆਗਾਰੀ,
ਜਦੋਂ ਦੁਰਗਾ ਦੀ ਮੂਰਤੀ ਦੂਰ ਦੁਰਗਾ ਦੇ ਮੰਦਿਰ ਦੇ ਸਾਹਮਣੇ ਪਹੁੰਚੇ ਹਨ ਸਾਰੇ ਹੀ,
ਅਵਨੇਸ਼ੁਰ ਗਿਰਾ ਉਚਾਰੀ,
ਕਦੋਂ ਇਹ ਜਿਹੜਾ ਰਾਜਾ ਸੀ ਇਸ ਇਲਾਕੇ ਦਾ ਜਿਨ ਨੇ ਆਰਡਰ ਦੇ ਕੇ ਭਾਈ ਮਰਦਾਨਾ ਜੀ ਨੂੰ ਜਿਹੜਾ ਸੀ ਉਹ ਗ੍ਰਿਫਤਾਰ ਕਰਵਾ ਲਿਆ ਸੀਗਾ ਬਾਲਾ ਸਾਹਿਬ ਜੀ ਨੂੰ, ਸੋ ਉਹਨੇ ਉੱਥੇ ਜਾ ਕੇ ਵੀ ਆਰਡਰ ਕਰ ਦਿੱਤਾ
ਇਸ ਮਾਨਵ ਕੋ ਭੇਟ ਚੜੀ ਜਾ।
ਇਹ ਰਾਜਾ ਕਹਿੰਦਾ ਹੈ ਕਿ ਆਹ ਜਿਹੜਾ ਅਸੀਂ ਪਕੜਿਆ ਹੋਇਆ ਪਰਦੇਸੀ ਕਿਸੇ ਹੋਰ ਇਲਾਕੇ ਤੋਂ ਆਇਆ, ਇਹਦੀ ਪਹਿਲਾਂ ਬਲੀ ਜਿਹੜੀ ਉਹ ਚੜਾਵੋ।
ਵਰਦਾਨੀ ਸੋ ਪ੍ਰਸੰਨ ਕਰੀ ਜਾ।
ਇਹ ਕਹਿੰਦਾ ਵਰ ਦੇਣ ਵਾਲੀ ਇਸ ਦੇਵੀ ਦੁਰਗਾ ਨੂੰ ਪ੍ਰਸੰਨ ਕਰੋ ਇਹਦੇ ਅੱਗੇ ਇਸ ਇਨਸਾਨ ਦੀ ਬਲੀ ਦੇ ਕੇ।
ਭੇੜ ਭੂਰ ਪੀ ਭਵਨ ਅਗਾਰੀ।
ਇਹ ਜੋ ਭਵਨ ਬਣਿਆ ਹੋਇਆ ਸੀਗਾ ਦੇਵੀ ਮਾਤਾ ਦਾ, ਇਹਦੇ ਅੱਗੇ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਸੀ ਲੋਕਾਂ ਦੀ।
ਕੌਤਕ ਅਵਲੋਕਤ ਨਰ ਨਾਰੀ।
ਸਾਰੇ ਲੋਕ ਜਿਹੜੇ ਸੀ ਉਹ ਕੌਤਕ ਦੇਖ ਰਹੇ ਸਨ ਕਿ ਕੌਣ ਬੱਕਰਾ ਲਿਆਇਆ ਹੈ ਬਲੀ ਦੇਣ ਲਈ, ਕੌਣ ਜਿਹੜਾ ਕੋਈ ਪਠੋਰਾ ਲਿਆਇਆ ਤੇ ਕੌਣ ਰਾਜਾ ਆਇਆ ਹੈ, ਤੇ ਇਹ ਇੱਕ ਬੰਦਾ ਹੀ ਲੈ ਆਇਆ ਹੈ ਬਲੀ ਦੇਣ ਦੇ ਵਾਸਤੇ। ਲੋਕ ਹੈਰਾਨੀ ਦੇ ਨਾਲ ਕੌਤਕ ਦੇਖ ਰਹੇ ਹਨ।
ਮੈਂ ਚਲਈ ਇੱਕ ਮਨ ਜੋ ਕਿਰਪਨ।
ਉੱਥੇ ਜਿਹੜੇ ਪੁਜਾਰੀ ਲਾਏ ਹੋਣਗੇ ਬਲੀ ਦੇਣ ਦੇ ਵਾਸਤੇ, ਉਹਨਾਂ ਦੇ ਵਿੱਚੋਂ ਇੱਕ ਨੇ ਮਿਆਨ ਦੇ ਵਿੱਚੋਂ ਕਿਰਪਾਨ ਜਿਹੜੀ ਉਹ ਖਿੱਚ ਲਈ ਭਾਈ ਬਾਲਾ ਸਾਹਿਬ ਜੀ ਦੇ ਗਲੇ ਤੇ ਚਲਾਉਣ ਵਾਸਤੇ।
ਚਮਕੀ ਦੇਖ ਡਰਿਓ ਮਰਦਾਨ।
ਉਹ ਤਿੱਖੀ ਕਿਰਪਾਨ ਸੀ, ਉਹ ਜਦੋਂ ਚਮਕੀ ਹੈ ਤੇ ਭਾਈ ਮਰਦਾਨਾ ਜੀ ਫਿਰ ਡਰ ਗਏ ਵੀ ਮੇਰੇ ਪਿਆਰੇ ਸਾਥੀ ਭਾਈ ਬਾਲਾ ਜੀ ਦੀ ਹੁਣ ਬਲੀ ਦੇ ਦੇਣ ਲੱਗੇ ਹੈ। ਮਰਦਾਨਾ ਜੀ ਵੀ ਡਰ ਗਏ।
ਸੰਗ ਰਹਿਣ ਵਾਰੋ ਪ੍ਰਭ ਤੇਰੋ।
ਭਾਈ ਮਰਦਾਨਾ ਸਾਹਿਬ ਜੀ ਛੇਤੀ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਜਾ ਕੇ ਤੇ ਤਰਲਾ ਲੈਣ ਲੱਗ ਗਏ। ਸਤਿਗੁਰੂ ਇਹ ਤੁਹਾਡਾ ਸੇਵਕ ਹੈ, ਨਾਲ ਆਪਣੇ ਰਹਿ ਰਿਹਾ ਹੈ, ਆਪਾਂ ਤਲਵੰਡੀ ਤੋਂ ਮਹਾਰਾਜ ਪਾਤਸ਼ਾਹ ਲੈ ਕੇ ਆਏ ਆ, ਇਹਦੇ ਪਰਿਵਾਰ ਨੂੰ ਕੀ ਜਵਾਬ ਦੇਵਾਂਗੇ ਜਾ ਕੇ।
ਰੱਖਿਆ ਆਪ ਕਰੋ ਇਸ ਬੇਰੇ।
ਭਾਈ ਮਰਦਾਨਾ ਜੀ ਕਹਿੰਦੇ ਰੱਖਿਆ ਕਰੋ ਪਾਤਸ਼ਾਹ ਜੀ ਭਾਈ ਬਾਲਾ ਜੀ ਦੀ।
ਕ੍ਰੋਧ ਕਾਲ ਕਾ ਕੜਕੇ।
ਜਦੋਂ ਸੀ ਹੀ ਉਸ ਮਨੁੱਜ ਨੇ ਕੱਢ ਕੇ ਮਿਆਨ ਦੇ ਵਿੱਚੋਂ ਕਿਰਪਾਨ ਤੇ ਤਿਆਰੀ ਕੀਤੀ ਭਈ ਹੁਣ ਬਾਲਾ ਜੀ ਦਾ ਜਿਹੜਾ ਇਹ ਸਿਰ ਉਹ ਧੜ ਦੇ ਨਾਲੋਂ ਲਾਉਣਾ ਹੈ, ਤੇ ਸਾਧ ਸੰਗਤ ਜੀ ਉਹ ਜਿਹੜੀ ਮੂਰਤੀ ਸੀਗੀ ਜਿੱਥੇ ਉਹ ਭਵਨ ਸੀ ਜਿੱਥੇ ਲੋਕ ਇੰਨੇ ਵਿਸ਼ਵਾਸ ਕਰਦੇ ਸੀ ਵੀ ਇੱਥੇ ਦੇਵੀ ਦਾ ਮੰਦਿਰ ਤੇ ਦੇਵੀ ਇੱਥੇ ਵਿਆਪਕ ਰਹਿੰਦੀ ਹੈ, ਉਸ ਮੌਕੇ ਸਾਧ ਸੰਗਤ ਜੀ ਸੱਚੀ ਮੁੱਚੀ ਉਹ ਦੇਵੀ ਜਿਹੜੀ ਹੈ ਉਹ ਪ੍ਰਗਟ ਹੋ ਗਈ ਤੇ ਉਹਨੇ ਕੜਕ ਕੇ ਬੜੇ ਜ਼ੋਰ ਦੀ ਸਭ ਲੋਕਾਂ ਦੇ ਵਿੱਚ ਆਵਾਜ਼ ਦਿੱਤੀ।
ਭੀੜ ਮੇਲੇ ਕੀ ਭੜਕੇ।
ਜਦੋਂ ਦੇਵੀ ਨੇ ਕੜਕ ਮਾਰੀ ਤੇ ਜਿਹੜੀ ਭੀੜ ਸੀਗੀ ਮੇਲੇ ਦੀ ਸਾਰੀ ਉਹ ਭੜਕ ਉੱਠੀ ਤੇ ਸਾਰੇ ਇੱਧਰ ਉੱਧਰ ਨੂੰ ਭੱਜ ਦੌੜੇ।
ਪ੍ਰਗਟੀ ਚੰਡ ਪ੍ਰਚੰਡ ਭਿਆਨ।
ਉਹ ਜਿਹੜੀ ਇਸ ਪ੍ਰਕਾਰ ਦੁਰਗਾ ਦੇਵੀ ਸੀ ਉਹ ਚੰਡੀ ਦੇ ਰੂਪ ਦੇ ਵਿੱਚ ਹੋ ਕੇ, ਚੰਡੀ ਦਾ ਭਾਵ ਹੁੰਦਾ ਜਦੋਂ ਗੁੱਸੇ ਚ ਆਈ ਹੋਵੇ, ਉਦੋਂ ਚੰਡੀ ਬਣ ਕੇ ਉਹ ਜਿਹੜੀ ਦੇਵੀ ਸੀਗੀ ਉਹਨੇ ਭਿਆਨਕ ਰੂਪ ਧਾਰਿਆ ਉਸ ਵਕਤ।
ਇਹ ਨਰ ਕਰਤੇ ਸ਼ੀਨ ਕਿਰਪਾਨ।
ਜਿਹੜੇ ਮਨੁੱਖ ਨੇ ਕਿਰਪਾਨ ਮਿਆਨ ਚੋਂ ਖਿੱਚ ਲਈ ਸੀ ਮਰਦਾ ਭਾਈ ਬਾਲਾ ਜੀ ਦੇ ਉੱਤੇ ਚਲਾਉਣ ਦੇ ਵਾਸਤੇ, ਤੇ ਉਹ ਦੇਵੀ ਨੇ ਉਹਦੇ ਹੱਥੋਂ ਕਿਰਪਾਨ ਖੋਹ ਲਈ ਹੈ।
ਉਤੋਂ ਨਰੇਸ਼ ਠਾਂਡ ਜਿਹੇ ਠਾਈ।
ਇਹ ਜਿਹੜਾ ਰਾਜਾ ਪਿੱਛਿਓਂ ਕਹਿ ਕੇ ਬਾਲਾ ਜੀ ਨੂੰ ਪਕੜ ਕੇ ਲਿਆਇਆ ਸੀਗਾ, ਉਹਦੇ ਲਾਗੇ ਜਦੋਂ ਇਹ ਦੇਵੀ ਚਲੀ ਗਈ ਹੈ।
ਜਾਏ ਤਾਹੇ ਕੇ ਕੰਠ ਲਗਾਏ।
ਭਿਆਨਕ ਰੂਪ ਧਾਰਿਆ ਹੋਇਆ ਹੈ ਉਸ ਦੇਵੀ ਨੇ ਤੇ ਕਿਰਪਾਨ ਉਸ ਬੰਦੇ ਕੋਲੋਂ ਖੋਹ ਲਈ ਹੈ, ਤੇ ਉਹ ਜਿਹੜਾ ਰਾਜਾ ਜਿੱਥੇ ਖੜਾ ਹੈ ਚਲਾ ਕੇ ਕਿਰਪਾਨ ਉਹਦੀ ਧੌਣ ਤੇ ਮਾਰੀ ਹੈ ਆਪ ਦੇਵੀ ਨੇ।
ਪਤਸ਼ਨ ਧਰਤੇ ਸਿਰ ਗਿਰ ਭਰਿਆ।
ਉਹਦਾ ਸਿਰ ਜਿਹੜਾ ਸੀ ਲਾ ਕੇ ਤੇ ਉਹ ਮਾਰਿਆ ਉਹ ਦੇਵੀ ਨੇ ਵੀ ਤੂੰ ਗੁਰੂ ਨਾਨਕ ਸਾਹਿਬ ਦੇ ਸਿੱਖ ਦੀ ਬਲੀ ਦੇਣ ਲੱਗਾ ਹੈ, ਇੰਨੇ ਕ੍ਰੋਧ ਦੇ ਵਿੱਚ ਉਹ ਆਈ ਹੈ।
ਗਿਆਨ ਸ਼ਾਖਾ ਤੇ ਫਲ ਕਿਨ ਹਰਿਆ।
ਜਿਸ ਤਰ੍ਹਾਂ ਕਿਸੇ ਸ਼ਾਖਾ ਦਰਖਤ ਦੇ ਨਾਲੋਂ ਫਲ ਜਿਹੜਾ ਹੈ ਟੁੱਟ ਕੇ ਥੱਲੇ ਡਿੱਗਾ ਹੋਵੇ, ਇਵੇਂ ਉਸ ਰਾਜੇ ਦਾ ਸਿਰ ਥੱਲੇ ਡਿੱਗਾ।
ਸ਼੍ਰੋਣਤ ਚਲਿਓ ਗਿਰਿਓ ਨਿਰਪ ਧਰਨੀ।
ਲਹੂ ਦਾ ਪਰਨਾਲਾ ਚੱਲ ਪਿਆ ਤੇ ਇਹ ਜਿਹੜਾ ਰਾਜਾ ਸੀ ਧਰਤੀ ਦੇ ਉੱਤੇ ਡਿੱਗਿਆ, ਇਹਦਾ ਧੜ ਜਿਹੜਾ ਪਿਆ ਹੋਇਆ ਹੈ।
ਆਗੇ ਲੋਕ ਪਿਖਤਿਆਸ ਕਰਨੀ।
ਜਿੰਨੇ ਵੀ ਲੋਕ ਮੇਲਾ ਦੇਖਣ ਆਏ ਸੀ ਉਹ ਸਾਰੇ ਇਹ ਦੇਖ ਕੇ ਤੇ ਭੱਜ ਗਏ ਆਪੋ ਆਪਣਿਆਂ, ਜਿੱਧਰ ਨੂੰ ਕਿਸੇ ਦਾ ਮੁੱਖ ਸੀ ਉੱਧਰ ਨੂੰ ਦੌੜ ਗਏ ਵੀ ਕਿਤੇ ਹੁਣ ਸਾਡੀ ਵਾਰੀ ਨਾ ਆ ਜਾਏ।
ਰਹਿਓ ਨਾ ਕੋ ਨਰ ਤੇ ਥਾਨ।
ਉਸ ਥਾਂ ਤੇ ਜਿੱਥੇ ਮੇਲਾ ਲੱਗਾ ਸੀ ਦੇਵੀ ਦੇ ਭਵਨ ਵਿੱਚ, ਰਹਿਓ ਨਾ ਮਾਨੁਸ਼ ਕੋ ਤੇ ਥਾਨਾ, ਉੱਥੇ ਕੋਈ ਨਾ ਰਹਿ ਗਿਆ, ਸਭ ਲੋਕ ਭੱਜ ਗਏ, ਸੁੰਜ ਪੈ ਗਈ।
ਤੈਨੂੰ ਮੈਂ ਸ੍ਰੀ ਗੁਰ ਮਰਦਾਨਾ।
ਭਾਈ ਬਾਲਾ ਸਾਹਿਬ ਜੀ ਕਹਿੰਦੇ ਜੀ ਅਸੀਂ ਤਿੰਨੇ ਹੀ ਰਹਿ ਗਏ, ਇੱਕ ਮੈਂ ਰਹਿ ਗਿਆ ਮਰਦਾਨਾ ਤੇ ਸੱਚੇ ਸਤਿਗੁਰੂ ਗੁਰੂ ਨਾਨਕ ਨਾਨਕ ਸਾਹਿਬ ਰਹਿ ਗਏ ਉੱਥੇ
ਇਹ ਸ਼ਿਨ ਸ਼੍ਰੀ ਚੰਡੀ ਕੇ ਸਾਥ।
ਉਹ ਜਿਹੜੀ ਚੰਡੀ ਸੀ ਉੱਥੇ ਅਜੇ ਹਾਜ਼ਰ ਸੀਗੀ, ਉਹਨੂੰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪੁੱਛਿਆ,
ਬਚਨ ਭਨਿਓ ਇਸ ਵਿਧ ਜਗਨਨਾਥ।
ਜਗਤ ਦੇ ਮਾਲਕ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਸ ਦੇਵੀ ਨੂੰ ਆਖਿਆ ਹੈ,
ਉਪਤ ਸੇਵਕ ਹੋ ਤੋ ਤੁਮਾਰਾ।
ਇਹ ਦੇਵੀ, ਇਹ ਜਿਹੜਾ ਰਾਜਾ ਸੀਗਾ ਉਹ ਤੇ ਤੇਰਾ ਸੇਵਾਦਾਰ ਸੀਗਾ, ਬੜੇ ਚਿਰਾਂ ਤੋਂ ਤੈਨੂੰ ਮੰਨਦਾ ਸੀਗਾ।
ਬਾਲੇ ਕੋ ਬਚਾਏ ਸੋ ਮਾਰਾ।
ਤੂੰ ਬਾਲੇ ਨੂੰ ਸਾਡੇ ਨੂੰ ਬਚਾ ਲਿਆ ਹੈ, ਤੇ ਉਹ ਜਿਹੜਾ ਰਾਜਾ ਤੇਰਾ ਬੜੇ ਚਿਰਾਂ ਦਾ ਸੇਵਕ ਸੀ ਉਹਨੂੰ ਤੂੰ ਮਾਰ ਦਿੱਤਾ ਹੈ।
ਤਿੰਨ ਪ੍ਰਸੰਨ ਕੀਨੀ ਰੀਤ।
ਉਸ ਰਾਜੇ ਨੇ ਤਾਂ ਆਪਣੇ ਵੱਲੋਂ ਤੈਨੂੰ ਪ੍ਰਸੰਨ ਕਰਨ ਦਾ ਖਿਆਲ ਬਣਾਇਆ ਸੀ, ਭਈ ਬਾਲੇ ਦੀ ਬਲੀ ਚੜਾ ਦਿੰਦੇ, ਪਰ ਤੇਰਾ ਖਿਆਲ ਕੀ ਹੈ?
ਕ੍ਰੋਧ ਭਰੀ ਕਿਉਂ ਕੀਆ ਵਿਪਰੀਤ।
ਤੂੰ ਉਲਟੀ ਗੱਲ ਕੀਤੀ, ਭੀ ਜਿਹੜਾ ਰਾਜਾ ਤੈਨੂੰ ਖੁਸ਼ ਕਰਨ ਲੱਗਾ ਸੀਗਾ ਉਹਨੂੰ ਇਸ ਪ੍ਰਕਾਰ ਜਿਹੜਾ ਹੈ ਉਹ ਤੂੰ ਝਟਕਾ ਦਿੱਤਾ ਹੈ, ਤੇ ਤੂੰ ਵਿਪਰੀਤ ਰੀਤੀ ਕਰ ਦਿੱਤੀ, ਉਲਟਾ ਕਰ ਦਿੱਤਾ ਹੈ।
ਬਾਬ ਸ਼੍ਰੀ ਚੰਡੀ ਬਚਨ ਉਚਾਰੇ।
ਸਾਧ ਸਿੰਘ ਜੀ, ਇੱਕ ਬਚਨ ਆਉਂਦਾ ਸਤਿਗੁਰੂ ਮਹਾਰਾਜ ਪਾਤਸ਼ਾਹ ਦੀ ਬਾਣੀ ਵਿੱਚ, ਵੀ ਇਹ ਸਾਵਧਾਨ ਰਹਿਣਾ ਚਾਹੀਦਾ ਵੀ ਜਿਹੜੀ ਸੇਵਾ ਅਸੀਂ ਸੇਵਾ ਸਮਝ ਕੇ ਕਰ ਰਹੇ ਹੁੰਦੇ ਹਾਂ, ਕਿਤੇ ਅਸੀਂ ਉਹਦਾ ਉਲਟ ਕੰਮ ਤਾਂ ਨਹੀਂ ਕਰੀ ਜਾ ਰਹੇ। ਮਹਾਰੇ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਮਲ ਭੰਨੇ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਸੇਵਾ ਦੇਖਣੀ ਚਾਹੀਦੀ ਵੀ ਸਤਿਗੁਰੂ ਨੂੰ ਭਾਵਦੀ ਹੈ, ਸਤਿਗੁਰੂ ਸਾਹਿਬ ਜੀ ਦੇ ਸੰਵਿਧਾਨ ਮਰਿਆਦਾ ਦੇ ਵਿੱਚ ਆਉਂਦੀ ਹੈ। ਕੋਈ ਆਪਣੀ ਨਵੀਂ ਸਕੀਮ ਕੱਢ ਕੇ ਵੀ ਮੈਂ ਇਸ ਢੰਗ ਦੇ ਨਾਲ ਮੇਰੇ ਦਿਮਾਗ ਚੋਂ ਖਿਆਲ ਆਇਆ ਮੈਂ ਏਦਾਂ ਕਰਿਆ ਕਰਾਂ ਤੇ ਸ਼ਾਇਦ ਬੜੇ ਸਤਿਗੁਰੂ ਜੀ ਖੁਸ਼ ਹੋਣਗੇ, ਕਿਤੇ ਆਹ ਕੰਮ ਨਾ ਹੋਵੇ ਵੀ ਉਲਟਾ ਸਤਿਗੁਰੂ ਜੀ ਨਾਰਾਜ਼ ਹੋਈ ਜਾ ਰਹੇ ਹੋਵਣ। ਉਹ ਸੇਵਾ ਨੂੰ ਇਹ ਤੱਕ ਲੈਣਾ ਚਾਹੀਦਾ ਹੈ ਭਈ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰੂ ਜੀ ਨੂੰ ਇਹ ਭਾਵਦੀ ਵੀ ਹੈ ਸੇਵਾ।
ਤਬ ਸ਼੍ਰੀ ਚੰਡੀ ਬਚਨ ਉਚਾਰੇ।
ਤਦੋਂ ਫਿਰ ਸਤਿਗੁਰਾਂ ਨੇ ਜਦੋਂ ਚੰਡੀ ਨੂੰ ਪੁੱਛਿਆ ਤੇ ਉਹਨੇ ਅੱਗਿਓਂ ਬੇਨਤੀ ਕਰਕੇ ਸਤਿਗੁਰਾਂ ਨੂੰ ਦੱਸਿਆ ਹੈ,
ਸੁਣ ਸ਼੍ਰੀ ਨਾਨਕ ਸ਼੍ਰੋਣ ਮਝਾਰੇ।
ਦੇਵੀ ਕਹਿੰਦੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕੰਨਾਂ ਦੇ ਵਿੱਚ ਮੇਰੀ ਬੇਨਤੀ ਸੁਣੋ ਕਿਰਪਾ ਕਰਕੇ।
ਜੋ ਹਰ ਜਨ ਪਰਮੇਸ਼ਰ ਪਿਆਰੇ।
ਜਿਹੜੇ ਵਾਹਿਗੁਰੂ ਦੇ ਭਗਤ ਹਨ, ਜਿਹੜੇ ਉਹਦੇ ਦਾਸ ਹਨ, ਪ੍ਰਭੂ ਦੇ ਪਿਆਰੇ ਹਨ,
ਰੱਖਿਆ ਕਰ ਹਾਂ ਸਾਂਝ ਸਕਾਰੇ,
ਉਹਨਾਂ ਦੀ ਮੈਂ ਰੱਖਿਆ ਕਰਦੀ ਹਾਂ ਸਾਂਝ ਸਕਾਰੇ, ਦਿਨ ਰਾਤ ਉਹਨਾਂ ਦੀ ਮੈਂ ਰੱਖਿਆ ਕਰਦੀ ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ।
ਜੇ ਮਤ ਮੰਦ ਤੈਨੂੰ ਦੁੱਖ ਦੇਹੀ।
ਜੇ ਕੋਈ ਮੰਦੀ ਮਤ ਵਾਲਾ ਪਰਮੇਸ਼ਰ ਦੇ ਪਿਆਰਿਆਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦਾ ਹੈ,
ਇਹ ਮਾਰੂ ਮੇਰੀ ਮਤ ਇਹੀ।
ਕਹਿੰਦੀ ਮੈਂ ਉਹਨਾਂ ਨੂੰ ਪਹਿਲਾਂ ਵੀ ਮਾਰਦੀ ਰਹੀ ਹਾਂ ਤੇ ਹੁਣ ਵੀ ਮਾਰਾਂਗੀ, ਮੇਰੀ ਮਤ ਇਹੀ, ਮੇਰੀ ਤਾਂ ਇਹ ਜਿਹੜੀ ਹੈ ਇਸ ਪ੍ਰਕਾਰ ਮੇਰਾ ਫੈਸਲਾ ਹੈ, ਮੇਰਾ ਇਹ ਪੱਕਾ ਜਿਹੜਾ ਹੈ ਉਹ ਇਰਾਦਾ ਹੈ।
ਇਹ ਭੂਪਤ ਮਤ ਮੰਦ ਕੁਚਾਰੇ।
ਇਹ ਜਿਹੜਾ ਰਾਜਾ ਸੀਗਾ ਇਹ ਤੇ ਮੰਦੀ ਮਤ ਵਾਲਾ ਸੀ ਤੇ ਕੁਚਾਲ ਟੇਢਾ ਕੰਮ ਕਰਨ ਲੱਗਾ ਸੀਗਾ।
ਮਾਰਨ ਆਨਿਓ ਸੰਤ ਅਗਾਰੀ।
ਇਹਨੇ ਮੇਰੀ ਮੂਰਤੀ ਦੇ ਅੱਗੇ ਮਾਰਨ ਆਨਿਓ ਸੰਤ ਅਗਾਰੀ, ਇੱਕ ਸੰਤ ਪਕੜ ਕੇ ਲੈ ਜਾਂਦਾ ਹੈ ਮੇਰੀ ਮੂਰਤੀ ਦੇ ਅੱਗੇ ਬਲੀ ਚੜਾਉਣ ਵਾਸਤੇ, ਤਾਂ ਬੜਾ ਭੈੜੀ ਮਤ ਵਾਲਾ ਰਾਜਾ ਸੀ ਇਸ ਕਰਕੇ ਇਹਨੂੰ ਮਾਰਿਆ ਹੈ।
ਜੋ ਕ੍ਰੋਧ ਜਾਂ ਤੇ ਮੈਂ ਮਾਰਾ।
ਇਸੇ ਕਰਕੇ ਦੇਵੀ ਕਹਿੰਦੀ ਮੈਂ ਕ੍ਰੋਧ ਦੇ ਵਿੱਚ ਆ ਕੇ ਇਹਨੂੰ ਮਾਰਿਆ ਹੈ।
ਮਰਤ ਸੰਤ ਕੋ ਤੁਰਤ ਉਭਾਰ।
ਜਿਹੜਾ ਪ੍ਰਭੂ ਦਾ ਪਿਆਰਾ ਇਹ ਸੰਤ ਤੁਹਾਡੇ ਨਾਲ ਆਇਆ ਭਾਈ ਬਾਲਾ, ਇਹਨੂੰ ਤਾਂ ਉਹ ਮਾਰ ਹੀ ਦੇਣ ਲੱਗੇ ਸੀ, ਇਸ ਲਈ ਮੈਂ ਤੁਰੰਤ ਉਭਾਰਾ, ਇਕਦਮ ਜਿਹੜਾ ਹੈ ਪ੍ਰਗਟ ਹੋ ਕੇ ਤੇ ਇਹਨੂੰ ਜਿਹੜਾ ਹੈ ਇਹ ਬਚਾਇਆ ਹੈ। ਸਾਧ ਸੰਗਤ ਜੀ, ਜਿਹੜਾ ਧਰਮ ਦਾ ਵਿਸ਼ਾ ਹੈ, ਧਰਮ ਦੇ ਇਤਿਹਾਸ ਨੇ, ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਚਮਤਕਾਰ ਜਿਹੜੇ ਉਹ ਬੇਅੰਤ ਆਉਂਦੇ ਨੇ, ਜਿੱਥੇ ਆਣ ਕੇ ਬਿਲਕੁਲ ਕੁਝ ਸਕਿੰਟਾਂ ਦਾ ਜਿਹੜਾ ਉਹ ਟਾਈਮ ਰਹਿ ਗਿਆ ਹੋਵੇ ਉੱਥੇ ਫਿਰ ਪਰਮਾਤਮਾ ਦੀ ਮਜਬੂਰੀ ਬਣ ਜਾਂਦੀ ਹੈ, ਜਾਂ ਤਾਂ ਉਹ ਕਿਸੇ ਆਪਣੀ ਸ਼ਕਤੀ ਨੂੰ ਪ੍ਰਗਟ ਕਰਦਾ ਤੇ ਜਾਂ ਪਰਮਾਤਮਾ ਆਪ ਆ ਜਾਂਦਾ। ਜਿਸ ਤਰ੍ਹਾਂ ਪ੍ਰਹਿਲਾਦ ਭਗਤ ਦੀ ਰੱਖਿਆ ਕਰਨ ਦੇ ਲਈ ਨਰ ਸਿੰਘ ਦੇ ਰੂਪ ਦੇ ਵਿੱਚ ਸੋ ਅਕਾਲ ਪੁਰਖ ਪਰਮੇਸ਼ਰ ਆਇਆ ਤੇ ਹਰਨਾਕਸ਼ ਨੂੰ ਜਿਹੜਾ ਹੈ ਉਹ ਮਾਰਿਆ, ਇਸ ਤਰ੍ਹਾਂ ਸਾਧ ਸੰਗਤ ਜੀ ਇਹ ਚਮਤਕਾਰ ਜਿਹੜੇ ਧਰਮ ਦੀ ਦੁਨੀਆਂ ਦੇ ਵਿੱਚ ਇਹ ਵਾਪਰਦੇ ਹੀ ਰਹਿੰਦੇ ਹੈ। ਤੇ ਜਦੋਂ ਪ੍ਰਭੂ ਦੇ ਪਿਆਰਿਆਂ ਨੂੰ ਕੋਈ ਦੁੱਖ ਦਿੰਦਾ ਹੈ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਪ੍ਰਭੂ ਦੇ ਪਿਆਰੇ ਦੁਖੀ ਹੁੰਦੇ ਤੇ ਰੱਬ ਨੂੰ ਦੁੱਖ ਪਹੁੰਚਦਾ ਹੈ, ਜੇ ਉਹਨਾਂ ਦੀ ਕੋਈ ਸੇਵਾ ਕਰਕੇ ਉਹਨਾਂ ਨੂੰ ਸੁਖੀ ਕਰਦਾ ਤੇ ਉਹ ਸੁਖ ਜਿਹੜਾ ਹੈ ਉਹਦੀ ਹਾਜ਼ਰੀ ਜਿਹੜੀ ਆ ਉਹ ਰੱਬ ਦੇ ਘਰ ਦੇ ਦਰ ਦੇ ਉੱਤੇ ਜਿਹੜੀ ਹੈ ਉਹ ਲੱਗਦੀ ਹੈ। ਜਿਤਨੀਆਂ ਵੀ ਦੇਵੀਆਂ ਨੇ ਸਾਧ ਸੰਗਤ ਜੀ, ਭਾਰਤ ਦੇ ਅੰਦਰ ਜਿਹੜਾ ਪ੍ਰਾਚੀਨ ਸੰਨਿਆਸ ਧਰਮ ਚੱਲ ਰਿਹਾ ਸੀਗਾ, ਇਹਦੇ ਵਿੱਚ ਜਿੱਥੇ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਦੇਵੀਆਂ ਦੀ ਪੂਜਾ ਵੀ ਚੱਲਦੀ ਆ ਰਹੀ ਹੈ।
ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚ ਅਸਾਂ ਬੜੀ ਵਾਰੀ ਸੁਣਿਆ ਅਤੇ ਪੜ੍ਹਿਆ, ਆਪ ਜੀ ਨੇ ਸੁਣਿਆ, ਜਦੋਂ ਸ਼੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਕਰਤਾਰਪੁਰ ਵਿੱਚ ਰਾਵੀ ਨਦੀ ਦੇ ਕਿਨਾਰੇ ਬਣਾਏ ਸਤਿਗੁਰਾਂ ਦੇ ਅਸਥਾਨ 'ਤੇ ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਪਾਨ ਕਰਕੇ ਆਏ ਹੈ ਕਿ ਧਰਮਸ਼ਾਲਾ ਦਾ ਦਰਵਾਜ਼ਾ ਖੋਲ੍ਹੀਏ ਅਤੇ ਉੱਥੇ ਦੇਵੀ ਮਾਤਾ ਜਿਹੜੀ ਹੈ ਉਹ ਸਾਰੀ ਸੰਗਤ ਦੇ ਆਉਣ ਤੋਂ ਪਹਿਲਾਂ ਝਾੜੂ ਲਗਾ ਰਹੀ ਹੈ, ਝਾੜੂ ਲਗਾ ਰਹੀ ਹੈ। ਅਤੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਬਾਬਾ ਲਹਿਣਾ ਜੀ ਦੇ ਰੂਪ ਦੇ ਵਿੱਚ ਪਹਿਲਾਂ ਕਈ ਵਾਰੀ ਜਾ ਚੁੱਕੇ ਸੀਗੇ। ਉਹੀ ਜਿਹੜੀ ਦੇਵੀ ਦਾ ਉੱਥੇ ਦਿਮਾਗ ਵਿੱਚ ਸੰਕਲਪ ਬਣਾਇਆ ਸੀ ਵੀ ਉਹਦਾ ਰੂਪ ਇਸ ਤਰ੍ਹਾਂ ਦਾ ਹੋਏਗਾ, ਇਸ ਤਰ੍ਹਾਂ ਦੀ ਉਹਦੀ ਮੂਰਤੀ ਬਣਾਈ ਹੈ, ਉਸੇ ਹੀ ਰੂਪ ਦੇ ਵਿੱਚ ਉਹ ਝਾੜੂ ਫੇਰ ਰਹੀ ਹੈ। ਅਤੇ ਬਾਬਾ ਲਹਿਣਾ ਜੀ ਪੁੱਛਦੇ ਆ ਵੀ ਦੇਵੀ ਮਾਤਾ ਤੂੰ ਇੱਥੇ ਕੀ ਕਰ ਰਹੀ ਹੈ? ਤੇਰੇ ਕੋਲ ਤਾਂ ਤੇਰੇ ਲੱਖਾਂ ਸ਼ਰਧਾਲੂ ਜਾ ਕੇ ਅਤੇ ਆਪਣੇ ਪਾਪਾਂ ਦੀ ਨਿਵਿਰਤੀ ਦੇ ਵਾਸਤੇ ਹਾਜ਼ਰੀਆਂ ਭਰ ਕੇ ਆਉਂਦੇ, ਤੂੰ ਇੱਥੇ ਕੀ ਕਰ ਰਹੀ ਹੈ? ਅਤੇ ਉਹ ਕਹਿੰਦੀ ਸੀ ਕਿ ਜਿਹੜੇ ਮੇਰੇ ਕੋਲ ਜਾ ਕੇ ਪਾਪ ਜਿਹੜੇ ਨੇ ਉਹ ਲਾਹ ਆਉਂਦੇ ਨੇ ਅਤੇ ਐਡਾ ਜਿਹੜਾ ਭਾਰ ਪਾਪਾਂ ਦਾ ਹੁੰਦਾ, ਮੈਂ ਗੁਰੂ ਨਾਨਕ ਦੇ ਦਰ ਦੇ ਉੱਤੇ ਝਾੜੂ ਫੇਰ ਕੇ ਅਤੇ ਉਹ ਭਾਰ ਜਿਹੜਾ ਉਹ ਹੌਲਾ ਕਰਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਵੀ ਮਾਤਾਵਾਂ ਜਿਤਨੀਆਂ ਵੀ ਨੇ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਪੂਜਦੀਆਂ ਰਹੀਆਂ ਔਰ ਆਪਣੇ ਸੇਵਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਜਿਹੜਾ ਹੈ ਉਹ ਭੇਜਦੀਆਂ ਰਹੀਆਂ। ਮਲਸੀਹਾਂ ਦਾ ਰਹਿਣ ਵਾਲਾ ਭਗੀਰਥ ਜਿਹੜਾ ਦੇਵੀ ਦਾ ਭਗਤ ਹੈ, ਜ਼ਿਆਦਾ ਹੀ ਸ਼ਰਧਾ ਲੱਗ ਗਈ, ਜ਼ਿਆਦਾ ਹੀ ਵੈਰਾਗ ਆ ਗਿਆ ਅਤੇ ਇੱਕ ਦਿਨ ਸ਼ਾਮ ਨੂੰ ਮੰਦਰ ਦੇ ਫੰਕਸ਼ਨ ਦੀ ਸਮਾਪਤੀ ਤੋਂ ਬਾਅਦਾਂ ਸਰਦਲਾਂ ਦੇ ਵਿੱਚ ਹੀ ਢੋਲ ਆ ਕੇ ਬੈਠਾ ਅਤੇ ਬੜੇ ਵੈਰਾਗ ਦੇ ਨਾਲ ਜਿਹੜਾ ਹੰਝੂ ਵਹਾ ਰਿਹਾ। ਸੰਗਤਾਂ ਸਭ ਚਲੀਆਂ ਗਈਆਂ, ਦੇਵੀ ਪ੍ਰਗਟ ਹੋ ਗਈ, ਕਹਿੰਦੀ ਵੀ ਭਗਤਾ ਭਾਈ ਤੂੰ ਕਾਹਦੇ ਵਾਸਤੇ ਇੰਨਾ ਵੈਰਾਗ ਦੇ ਵਿੱਚ ਰੋਂਦਾ ਰਹਿੰਦਾ ਹੈ, ਕੀ ਮੰਗਦਾ ਹੈ, ਤੈਨੂੰ ਦੱਸ ਕਿਹੜੀ ਦਾਤ ਦੀ ਲੋੜ ਹੈ? ਭਗੀਰਥ ਕਹਿੰਦਾ ਕਿ ਮੈਨੂੰ ਚਾਹੀਦੀ ਹੈ ਮੁਕਤੀ, ਚਾਹੀਦੀ ਹੈ ਮੁਕਤੀ। ਦੇਵੀ ਮਾਤਾ ਕਹਿੰਦੀ ਜੇ ਤੂੰ ਸੁੰਦਰ ਸੋਨੇ ਚਾਂਦੀ ਦੇ ਮਹਿਲ ਵੀ ਮੰਗ ਲਏ ਤਾਂ ਉਹ ਮੈਂ ਦੇ ਦਿੰਦੀ ਹੈ, ਜੇ ਤੂੰ ਕੋਈ ਹੋਰ ਵਰ ਮੰਗਦਾ ਹੈ ਤਾਂ ਮੈਂ ਤੈਨੂੰ ਦੇ ਦਿੰਦੀ ਹੈ, ਪਰ ਮੁਕਤੀ ਨਹੀਂ ਮੈਂ ਦੇ ਸਕਦੀ, ਮੁਕਤੀ ਦੀ ਜਿਹੜੇ ਅਧਿਕਾਰ ਨੇ ਉਹ ਮੇਰੇ ਪਾਸ ਨਹੀਂ ਹੈ। ਤਾਂ ਭਗੀਰਥ ਜੀ ਕਹਿੰਦੇ ਵੀ ਨਹੀਂ, ਮੈਨੂੰ ਤਾਂ ਮੁਕਤੀ ਚਾਹੀਦੀ ਹੈ। ਫਿਰ ਉਹ ਦੇਵੀ ਮਾਤਾ ਕਹਿੰਦੀ ਜੇ ਤੈਨੂੰ ਭਗਤਾ ਜ਼ਰੂਰ ਹੀ ਮੁਕਤੀ ਚਾਹੀਦੀ ਹੈ ਅਤੇ ਫਿਰ ਮੁਕਤੀਆਂ ਵੰਡਣ ਵਾਲਾ ਦਾਤਾ ਇਸ ਧਰਤੀ 'ਤੇ ਆ ਗਿਆ ਹੋਇਆ, ਪਰ ਅਜੇ ਬਾਹਲੀ ਦੁਨੀਆਂ ਨੂੰ ਪਤਾ ਨਹੀਂ ਲੱਗਾ, ਉਹਨਾਂ ਦੇ ਚਰਨਾਂ ਵਿੱਚ ਚੱਲਿਆ ਜਾਂ ਮੁਕਤੀ ਮਿਲ ਜਾਏਗੀ। ਭਗੀਰਥ ਪੁੱਛਦਾ ਵੀ ਕਿੱਥੇ ਹੈ? ਅਤੇ ਦੇਵੀ ਮਾਤਾ ਕਹਿੰਦੀ ਸੁਲਤਾਨਪੁਰ ਲੋਧੀ ਚੱਲਿਆ ਜਾ, ਉੱਥੇ ਨਵਾਬ ਦੌਲਤ ਖਾਨ ਦਾ ਮੋਦੀਖਾਨਾ ਚਲਾ ਰਿਹਾ ਹੈ, ਉਹਨਾਂ ਦਾ ਨਾਮ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ। ਅਜੇ ਬਹੁਤਿਆਂ ਨੂੰ ਨਹੀਂ ਪਤਾ ਲੱਗਾ, ਪਰ ਉਹਨਾਂ ਦੇ ਚਰਨਾਂ 'ਚ ਜਿਹੜਾ ਵੀ ਜੁੜਦਾ ਜਾ ਰਿਹਾ ਉਹ ਮੁਕਤ ਹੁੰਦਾ ਜਾ ਰਿਹਾ ਉਹਨਾਂ ਦੇ। ਸੋ ਇਸ ਪ੍ਰਕਾਰ ਚਰਨੀ ਜਿਸਨੇ ਵੀ ਸ਼ਰਧਾ ਧਾਰਨ ਕਰ ਲੈਣੀ ਹੈ ਉਹਨੇ 84 ਲੱਖ ਜੂਨ ਤੋਂ ਛੁਟਕਾਰਾ ਪ੍ਰਾਪਤ ਕਰ ਲੈਣਾ, ਤੂੰ ਉਹਨਾਂ ਦੇ ਚਰਨੀ ਚੱਲਿਆ ਜਾ। ਤੋ ਅਗਲੇ ਦਿਨ ਹੀ ਭਗੀਰਥ ਜੀ ਜਿਹੜੇ ਸੀ ਸਫ਼ਰ ਕਰਕੇ ਸੁਲਤਾਨਪੁਰ ਲੋਧੀ ਚਲੇ ਗਏ, ਉੱਥੇ ਜਾ ਕੇ ਅਤੇ ਜਾਂ ਦੇਖਿਆ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅੱਗੇ ਜਿਹੜੇ ਸਵਾਲੀ ਸਨ, ਕੋਈ ਆਪਣੇ ਚੁੰਨੀ ਦਾ ਪੱਲਾ ਬਣਾ ਕੇ, ਕੋਈ ਪਰਨੇ ਦਾ ਪੱਲਾ ਬਣਾ ਕੇ ਲਾਈਨਾਂ ਲਾ ਕੇ ਲੱਗੇ ਹੋਏ। ਜਿਨ੍ਹਾਂ ਨੇ ਨਗਦ ਸੌਦਾ ਲੈਣਾ ਉਹ ਅਲੱਗ ਨੇ, ਉਹ ਤਾਂ ਗਾਹਰਾਕ ਵਜੋਂ ਕਸਟਮਰ ਬਣ ਕੇ ਆਉਂਦੇ ਹੈ, ਅਤੇ ਜਿਹੜੇ ਵੈਸੇ ਹੀ ਕਹਿੰਦੇ ਸਤਿਗੁਰੂ ਸਾਡੇ ਘਰ ਤਾਂ ਰੋਟੀ ਪੱਕਣ ਜੋਗਾ ਰਿਜ਼ਕ ਹੀ ਨਹੀਂ ਹੈਗਾ, ਅਤੇ ਮਹਾਰਾਜ ਪਾਤਸ਼ਾਹ ਨੇ ਉਹਨਾਂ ਦੀ ਲਾਈਨ ਲਵਾਈ ਹੋਈ ਹੈ, ਜੋ ਜੋ ਮੂੰਹੋਂ ਮੰਗਦੇ ਹੈ ਛਾਬਾ ਭਰ ਭਰ ਕੇ ਉਹਨਾਂ ਦੀਆਂ ਝੋਲੀਆਂ 'ਚ ਪਾਈ ਜਾਂਦੇ ਹੈ। ਅਤੇ ਜਿਹੜੇ ਭਗੀਰਥ ਜੀ ਉਹ ਵੀ ਲਾਈਨ ਦੇ ਵਿੱਚ ਲੱਗ ਗਏ ਹੈ। ਜਦੋਂ ਆਏ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਿਰਤੀ ਅਗੰਮੀ ਰਸ ਵਿੱਚ ਜੁੜੀ ਹੋਈ ਅਤੇ ਬਸ ਪੁੱਛੀ ਜਾਂਦੇ ਹੈ ਭਈ ਸੁਣਾ ਪੁਰਖਾ ਤੂੰ ਕੀ ਲੈਣਾ ਹੈ, ਤੈਨੂੰ ਕੀ ਚਾਹੀਏ। ਜਦੋਂ ਭਰ ਕੇ ਛਾਬਾ ਮਹਾਰਾਜ ਨੇ ਉਹਦੀ ਝੋਲੀ ਵੱਲ ਨੂੰ ਕੀਤਾ ਅਤੇ ਹੱਥ ਜੋੜ ਕੇ ਭਗੀਰਥ ਕਹਿੰਦਾ ਸਤਿਗੁਰੂ ਮੈਂ ਕੋਈ ਹੋਰ ਹੀ ਦਾਤ ਲੈਣ ਵਾਸਤੇ ਆਇਆ ਹਾਂ। ਮਹਾਰਾਜ ਨੇ ਨੇਤਰ ਉੱਚੇ ਕੀਤੇ, ਉਹਦੇ ਚਿਹਰੇ ਵੱਲ ਦੇਖਿਆ ਅਤੇ ਇੱਕ ਸਕਿੰਟ ਵਿੱਚ ਸਕੈਨਿੰਗ ਕਰ ਲਈ ਉਹਦੇ ਦਿਮਾਗ ਦੀ ਵੀ ਇਹ ਕਿਵੇਂ ਆਇਆ, ਕਿੰਨੇ ਇਹਨੂੰ ਭੇਜਿਆ। ਮਹਾਰਾਜ ਪਾਤਸ਼ਾਹ ਕਹਿੰਦੇ ਭਗੀਰਥ ਤੂੰ ਆ ਲਾਈਨ ਵਿੱਚੋਂ ਨਿਕਲ ਕੇ ਅਤੇ ਇੱਧਰ ਆ ਕੇ ਸਾਡੇ ਪਾਸ ਬਹਿ ਜਾ। ਬਹਿ ਗਿਆ। ਬਾਅਦ ਵਿੱਚ ਸਤਿਗੁਰੂ ਪਾਤਸ਼ਾਹ ਨੂੰ ਉਹਨੇ ਜਦੋਂ ਬੇਨਤੀ ਕੀਤੀ, ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਪਾਸ ਹੀ ਰੱਖ ਲਿਆ, ਚਰਨ ਪੌਲ ਦੇ ਕੇ ਸਿੱਖ ਸਜਾ ਲਿਆ। ਅਤੇ ਫਿਰ ਇਹਦਾ ਜਿਹੜਾ ਸੀ ਉਹ ਸੁਲਤਾਨਪੁਰ ਲੋਧੀ ਤੋਂ ਜਾਣ ਨੂੰ ਦਿਲ ਹੀ ਨਹੀਂ ਸੀ ਕਰਦਾ ਹੁੰਦਾ। ਇਹੀ ਭਾਈ ਭਗੀਰਥ ਹੈ ਜਿਹੜਾ ਫਿਰ ਇੱਕ ਵਾਰੀ ਮਰਦਾਨਾ ਜੀ ਆਏ ਸੀਗੇ ਰਾਏ ਭੋਏ ਦੀ ਤਲਵੰਡੀ ਤੋਂ, ਅਤੇ ਆ ਕੇ ਕਹਿੰਦੇ ਮਹਾਰਾਜ ਮੇਰੀ ਕੰਨਿਆ ਦੀ ਸ਼ਾਦੀ ਹੈ ਅਤੇ ਤੁਸੀਂ ਇੱਕ ਵਾਰੀ ਮੈਨੂੰ ਹਦਾਇਤ ਕੀਤੀ ਸੀ ਸਖ਼ਤ ਵੀ ਮਰਦਾਨਿਆ ਤੁਹਾਡੀ ਬਰਾਦਰੀ ਮਰਾਸੀ ਬਰਾਦਰੀ ਦਾ ਲੰਬੇ ਟਾਈਮ ਤੋਂ ਇਹ ਸੁਭਾਅ ਚੱਲਦਾ ਆਉਂਦਾ ਵੀ ਜਜਮਾਨਾਂ ਦੇ ਘਰ ਜਾ ਕੇ ਉਹਨਾਂ ਤੋਂ ਭਿੱਖਿਆ ਮੰਗਣੀ, ਅਤੇ ਤੂੰ ਹੈ ਸਾਡਾ ਸੇਵਕ ਬਣ ਗਿਆ ਹੋਇਆ, ਤੂੰ ਹੈ ਸਾਡਾ ਬਚਪਨ ਦਾ ਮਿੱਤਰ, ਜਦੋਂ ਤੈਨੂੰ ਕਿਸੇ ਵਸਤੂ ਦੀ ਲੋੜ ਹੋਏ ਸਾਡੇ ਕੋਲ ਆ ਜਾਈ। ਏਦਾਂ ਜਾ ਕੇ ਅਮੀਰ ਘਰ ਵੇਖ ਕੇ ਤੇ ਉਹਨਾਂ ਦੇ ਅੱਗੇ ਜਾ ਕੇ ਅਲਖ ਨਾ ਜਗਾਉਂਦਾ ਫਿਰੀ ਤੇ ਉਹਨਾਂ ਤੋਂ ਭਿਖਿਆ ਨਾ ਮੰਗਦਾ ਫਿਰੀ। ਕਹਿੰਦਾ ਮਹਾਰਾਜ ਤੁਹਾਡੇ ਬਚਨ ਨੂੰ ਮੈਂ ਰੱਖਿਆ ਚੇਤੇ, ਮੇਰੀ ਹੁਣ ਕੰਨਿਆਂ ਦਾ ਵਿਆਹ ਹੈ, ਕਾਫੀ ਸਾਰਾ ਸਮਾਨ ਜਿਹੜਾ ਉਹ ਮਹਾਰਾਜ ਇੰਤਜ਼ਾਮ ਹੋ ਗਿਆ ਤੇ ਕੁਝ ਰਹਿ ਗਿਆ ਤੇ ਕਿਰਪਾ ਕਰਕੇ ਉਹ ਮੈਨੂੰ ਹੁਣ ਬਖਸ਼ੋ, ਮੈਂ ਤੁਹਾਡੇ ਕੋਲੋਂ ਲੈਣ ਆਇਆ। ਉਸ ਟਾਈਮ ਤੇ ਭਗੀਰਥ ਜਿਹੜਾ ਇਹ ਪੜ੍ਹਿਆ ਲਿਖਿਆ ਵੀ ਬੰਦਾ ਸੀਗਾ, ਗੁਰੂ ਨਾਨਕ ਸਾਹਿਬ ਜੀ ਨੇ ਭਗੀਰਥ ਨੂੰ ਆਖਿਆ ਕਾਗਜ਼ ਤੇ ਕਲਮ ਪਕੜ, ਤੇ ਮਰਦਾਨੇ ਨੂੰ ਆਖਿਆ ਵੀ ਤੂੰ ਸਮਾਨ ਲਿਖਵਾਈ ਜਾ, ਤੇ ਨਾਲ ਹੀ ਮਹਾਰਾਜ ਨੇ ਆਖਿਆ ਮਰਦਾਨਿਆਂ ਝਿਜਕਣਾ ਨਹੀਂ ਹੈ, ਜੋ ਵੀ ਚਾਹੀਦਾ ਜਿਤਨਾ ਵੀ ਸਮਾਨ ਰਹਿੰਦਾ ਤੇਰੀ ਧੀ ਦੀ ਸ਼ਾਦੀ ਦੇ ਵਾਸਤੇ ਲੋੜ ਵਾਲਾ ਸਾਰਾ ਲਿਖਵਾ ਦੇ, ਤੂੰ ਝਿਜਕਣਾ ਨਹੀਂ ਹੈ। ਤੇ ਮਰਦਾਨਾ ਜੀ ਨੇ ਖੁੱਲ ਕੇ ਸਮਾਨ ਲਿਖਾਇਆ, ਉਹਦੇ ਵਿੱਚ ਉਹਨੇ ਆਪਣੀ ਕੰਨਿਆਂ ਦੇ ਹੱਥ ਵਿੱਚ ਪਾਉਣ ਵਾਲਾ ਚੂੜਾ ਵੀ ਲਿਖਵਾਇਆ ਵੀ ਹਾਥੀ ਦੇ ਦੰਦ ਦਾ ਬਣਿਆ ਹੋਣਾ ਚਾਹੀਦਾ, ਹਾਥੀ ਦੰਦ ਦਾ ਬਣਿਆ ਚੂੜਾ ਚਾਹੀਦਾ। ਜਦੋਂ ਸਤਿਗੁਰੂ ਮਹਾਰਾਜ ਜੀ ਕੋਲ ਬਹੁਤ ਵੱਡਾ ਕੰਟਰੋਲ ਸੀ, ਉਹ ਮੋਦੀਖਾਨਾ ਕੋਈ ਨਿੱਕੀ ਜਿਹੀ ਦੁਕਾਨ ਨਹੀਂ ਸੀਗੀ, ਸਤਿਗੁਰੂ ਜੀ ਨੇ ਉਹ ਲਿਸਟ ਦੇਖੀ ਤੇ ਮਹਾਰਾਜ ਜੀ ਪ੍ਰਸੰਨ ਹੋਏ ਤੇ ਪਾਤਸ਼ਾਹ ਕਹਿੰਦੇ ਭਈ ਇੰਨਾ ਸੌਦਾ ਜਿਹੜਾ ਨਾ ਇਹ ਲਾਗੋ ਕਿਸੇ ਬਾਜ਼ਾਰ ਚੋਂ ਨਹੀਂ ਮਿਲਣਾ, ਇਹ ਜਾ ਕੇ ਲਾਹੌਰ ਤੋਂ ਲੈ ਕੇ ਆਓ। ਤੇ ਮਹਾਰਾਜ ਜੀ ਨੇ ਮਾਇਆ ਦੀ ਥੈਲੀ ਦਿੱਤੀ, ਨਾਲ ਭਾਈ ਭਗੀਰਥ ਨੂੰ ਭੇਜਿਆ ਤੇ ਸੱਚੇ ਪਾਤਸ਼ਾਹ ਨੇ ਨਾਲ ਮਰਦਾਨਾ, ਤੇ ਪਾਤਸ਼ਾਹ ਜੀ ਨੇ ਉਹ ਫਿਰ ਇਹਨਾਂ ਨੂੰ ਪਿੱਛੋਂ ਇੱਕ ਹਦਾਇਤ ਕੀਤੀ ਸੀ ਵੀ ਲਾਹੌਰ ਵਿੱਚ ਇੱਕ ਰਾਤ ਤੋਂ ਵੱਧ ਨਹੀਂ ਠਹਿਰਨਾ, ਇੱਕ ਰਾਤ ਤੋਂ ਵੱਧ ਨਹੀਂ ਠਹਿਰਨਾ। ਇਹ ਫਿਰ ਗੁਰੂ ਕੇ ਸਿੱਖ ਗਏ ਸੀ। ਜਦੋਂ ਫਿਰ ਇਹਨਾਂ ਦਿਆਂ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਜਿਹੜੇ ਸ਼ਾਹੂਕਾਰ ਕੋਲੋਂ ਸੌਦਾ ਖਰੀਦਿਆ ਸੀ ਉਹਦਾ ਨਾਮ ਸੀ ਮਨਸੁਖ, ਉਹ ਗੁਰੂ ਸਾਹਿਬ ਜੀ ਦੇ ਪਹਿਲਾਂ ਤਰਕ ਕਰੇ ਵੀ ਨਹੀਂ ਕੋਈ ਸੱਚਾ ਗੁਰੂ ਨਹੀਂ, ਸਭ ਪਖੰਡੀ ਦੁਨੀਆਂ ਤੇ ਤੁਰੇ ਫਿਰਦੇ, ਇਹਨਾਂ ਕੋਲ ਸਹਿਣ ਨਾ ਕੀਤਾ ਗਿਆ, ਇਹਨਾਂ ਨੇ ਆਪਣੇ ਸਤਿਗੁਰੂ ਦੇ ਗੁਣ ਦੱਸੇ। ਕਹਿੰਦਾ ਵੀ ਵਾਕਿਆ ਹੀ ਇਹ ਗੱਲ ਹੈ, ਤੇ ਫਿਰ ਮੈਂ ਵੀ ਚੱਲਦਾ ਤੁਹਾਡੇ ਨਾਲ। ਦੁਕਾਨ ਜਿਹੜੀ ਹੈ ਉਹ ਨੌਕਰਾਂ ਦੇ ਸਪੁਰਦ ਕਰਕੇ ਚੱਲਿਆ ਤੇ ਨੇੜੇ ਜਿਹੇ ਆਣ ਕੇ ਫਿਰ ਮਨ ਵਿੱਚ ਇੱਕ ਪ੍ਰੀਖਿਆ ਰੱਖ ਲਈ। ਮਨਸੁਖ ਕਹਿੰਦਾ ਮੈਂ ਸਦਾ ਦੇ ਵਾਸਤੇ ਹੀ ਤੁਹਾਡੇ ਸਤਿਗੁਰੂ ਦਾ ਸੇਵਕ ਬਣ ਜਾਵਾਂਗਾ, ਤੇ ਮੈਨੂੰ ਇੰਨਾ ਯਕੀਨ ਹੈ ਵੀ ਤੁਸੀਂ ਤਾਂ ਜਾ ਕੇ ਅਜੇ ਦੱਸਿਆ ਨਹੀਂ ਗੁਰੂ ਜੀ ਨੂੰ ਮੇਰੇ ਬਾਰੇ, ਜੇ ਸਤਿਗੁਰੂ ਜੀ ਮੇਰਾ ਨਾਮ ਲੈ ਕੇ ਮੈਨੂੰ ਜਾਂਦਿਆਂ ਹੀ ਬੁਲਾ ਲੈਣ ਤੇ ਫਿਰ ਮੈਂ ਸਮਝ ਲਵਾਂਗਾ ਕਿ ਪੂਰਨ ਸਤਿਗੁਰੂ ਜੀ ਹਨ। ਜਦੋਂ ਇਹ ਤਿੰਨਾਂ ਜਣਿਆਂ ਨੇ ਜਾ ਕੇ ਸਤਿਗੁਰਾਂ ਨੂੰ ਵਿਖਾਲੀ ਦਿੱਤੀ ਤੇ ਮਹਾਰਾਜ ਹੱਸ ਪਏ ਜ਼ੋਰ ਨਾਲ। ਪਾਤਸ਼ਾਹ ਕਹਿੰਦੇ ਭਾਈ ਭਗੀਰਥ, ਭਾਈ ਮਰਦਾਨਿਆਂ, ਉਹ ਇਹਦੇ ਮਾਪਿਆਂ ਨੇ ਨਾਂ ਰੱਖਿਆ ਸੀ ਮਾਨ ਸੁਖ, ਵੀ ਇਹ ਮਨ ਦਾ ਸੁਖੀ ਬੰਦਾ ਤੇ ਅੱਗੇ ਇਕੱਲਾ ਨਾਂ ਹੀ ਸੀਗਾ, ਹੁਣ ਤੁਹਾਡੇ ਨਾਲ ਇਹ ਆ ਗਿਆ ਏ ਤੇ ਹੁਣ ਇਹ ਸੱਚੀ ਮੁੱਚੀ ਮਨ ਦਾ ਸੁਖੀਆ ਬਣਨ ਦੇ ਵਾਸਤੇ ਆ ਗਿਆ ਹੈ, ਹੁਣ ਮਨ ਸੁਖ ਬਣਨ ਵਾਸਤੇ ਆ ਗਿਆ ਹੈ। ਬਸ ਦੌੜ ਕੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ ਤੇ ਕਹਿੰਦਾ ਦਾਤਾ ਮੇਰਾ ਤਨ ਮੇਰਾ ਮਨ ਮੇਰਾ ਧਨ ਅੱਜ ਤੋਂ ਤੁਹਾਡਾ ਹੈ ਸੱਚੇ ਪਾਤਸ਼ਾਹ। ਇਹ ਭਾਈ ਭਗੀਰਥ ਹੈ ਜਿਸ ਦਾ ਇਤਿਹਾਸ ਹੈ, ਇਹਨੂੰ ਦੇਵੀ ਨੇ ਪ੍ਰਗਟ ਹੋ ਕੇ ਸਾਧ ਸੰਗਤ ਜੀ ਭੇਜਿਆ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਤੇ ਆਪਾਂ ਵੈਸੇ ਵੀ ਪੜ੍ਹਦੇ ਹਾਂ ਸਾਰੀ ਸੰਗਤ ਕੇ ਗਿਆਨ ਧਿਆਨ ਕਿਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਤਨੇ ਪੀਰ ਪੈਗੰਬਰ ਜਿਤਨੇ ਦੇਵੀਆਂ ਦੇਵਤੇ ਸਭਨਾਂ ਤੋਂ ਵੱਡੇ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਹਨ। ਭਾਈ ਬਾਲਾ ਜੀ ਦਾ ਨੁਕਸਾਨ ਲੱਗਾ ਸੀ ਜਦੋਂ ਕਰਨ ਰਾਜਾ ਆਰਡਰ ਦੇ ਕੇ ਦੇਵੀ ਨੇ ਪ੍ਰਗਟ ਹੋ ਕੇ ਉਹਦੀ ਧੌਣ ਲਾ ਦਿੱਤੀ। ਮਹਾਰਾਜ ਪਾਤਸ਼ਾਹ ਜੀ ਨੂੰ ਬਾਅਦ ਵਿੱਚ ਦੱਸਦੀ ਹੈ ਕਿ ਜਿਹੜੇ ਪ੍ਰਭੂ ਦੇ ਪਿਆਰੇ ਨੇ ਸਤਿਗੁਰੂ ਜੀ, ਮੈਂ ਤੇ ਉਹਨਾਂ ਦੀ ਦਿਨ ਰਾਤ ਰੱਖਿਆ ਕਰਦੀ ਹਾਂ।
ਆਸ਼ਕ ਹੈ ਅਲੋਪ ਭਈ ਤਬ ਦੇਵੀ,
ਇਸ ਤਰ੍ਹਾਂ ਕਹਿ ਕੇ ਤੇ ਦੇਵੀ ਜਿਹੜੀ ਸੀ ਫਿਰ ਅਲੋਪ ਹੋ ਗਈ।
ਜਗ ਮਾਤਾ ਈਸ਼ਵਰੀ ਅਭੇਵੀ,
ਜਿਹਨੂੰ ਉਸ ਇਲਾਕੇ ਦੇ ਲੋਕ ਜਗ ਮਾਤਾ ਮੰਨਦੇ ਨੇ ਔਰ ਈਸ਼ਵਰੀ ਤੇ ਅਭੇਵ ਮੰਨਦੇ ਹਨ।
ਬੜਿਓ ਨਗਰ ਮੈਂ ਸ਼ੋਕ ਅਪਾਰੀ,
ਇਸ ਨਗਰ ਤੇ ਇਲਾਕੇ ਦੇ ਵਿੱਚ ਬੜਾ ਸੋਗ ਫੈਲਿਆ ਇਸ ਤਰੀਕੇ ਨਾਲ, ਕਿਉਂਕਿ ਰਾਜਾ ਸੀ ਉਸ ਇਲਾਕੇ ਦਾ ਉਹ ਮਰ ਗਿਆ, ਮਾਰਿਆ ਵੀ ਦੇਵੀ ਨੇ, ਬੜਾ ਸੋਗ ਫੈਲ ਗਿਆ, ਬੜਾ ਡਰ ਪੈ ਗਿਆ।
ਔਰ ਠੌਰ ਰੋਵਹਿ ਨਰ ਨਾਰੀ,
ਥਾਵਾਂ ਥਾਵਾਂ ਤੇ ਉਸ ਉਹਨੂੰ ਪਿਆਰ ਕਰਨ ਵਾਲੇ ਉਹਦਾ ਸਤਿਕਾਰ ਕਰਨ ਵਾਲੇ ਲੋਕ ਜਿਹੜੇ ਉਹ ਰੋਂਦੇ ਸੀਗੇ।
ਯਾ ਵਿਚਾਰ ਜੋ ਹੁਤੇ ਸਿਆਣੇ,
ਜਿਹੜੇ ਵਿੱਚੋਂ ਨਗਰ ਦੇ ਕੁਝ ਸਿਆਣੇ ਬੰਦੇ ਸਨ ਉਹਨਾਂ ਨੇ ਵਿਚਾਰ ਕੀਤੀ ਹੈ ਬਹਿ ਕੇ।
ਕਹੇ ਜੋ ਕਲਾਵਾਨ ਮਨ ਜਾਣੇ,
ਉਹ ਕਹਿੰਦੇ ਹੈ ਕਿ ਇਸ ਰਾਜੇ ਨੇ ਗਹੇ ਹੁੰਦਾ ਏ ਗ੍ਰਿਫਤਾਰ ਕਰ ਲਏ, ਜਿਹੜੇ ਪੁਰਸ਼ ਇਹਨੇ ਗ੍ਰਿਫਤਾਰ ਕਰ ਲਏ ਸੀਗੇ ਇਹ ਕਹਿ ਕੇ ਪਰਦੇਸੀ ਆਏ ਹੈ ਉਹ ਕਲਾਵਾਨ ਤੇ ਸ਼ਕਤੀ ਵਾਲੇ ਹਨ।
ਆਏ ਸਭੇ ਤਬ ਧਾਰ ਭਾਓ,
ਉਹਨਾਂ ਸਿਆਣਿਆਂ ਨੇ ਬਾਕੀਆਂ ਨੂੰ ਪ੍ਰੇਰਿਆ ਤੇ ਸਾਰੇ ਜਿਹੜੇ ਸੀ ਇਕੱਠੇ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਕੋਲੋਂ ਮਾਫ਼ੀ ਮੰਗਣ ਆਏ।
ਸ੍ਰੀ ਗੁਰ ਕੋ ਲਖ ਲੀਨ ਪ੍ਰਭਾਉ,
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀਆਂ ਸ਼ਕਤੀਆਂ ਦਾ ਕਲਾ ਦਾ ਪ੍ਰਭਾਵ ਉਹਨਾਂ ਨੇ ਮੰਨ ਲਿਆ।
ਨਿਰਪ ਸੁੱਤ ਠਾਂਡੋ ਆਇਆ ਗਾਰੀ,
ਇਹ ਜਿਹੜਾ ਰਾਜਾ ਫਿਰ ਦੇਵੀ ਨੇ ਮਾਰਿਆ ਸੀ ਇਹਦਾ ਪੁੱਤਰ ਵੀ ਨਾਲ ਆਇਆ ਹੈ, ਲੋਕਾਂ ਦੇ ਨਾਲ ਆਇਆ ਹੈ ਤੇ ਅੱਗੇ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਹੈ।
ਬੰਦਨ ਬਿਨੈ ਉਚਾਰੀ,
ਮੱਥਾ ਟੇਕ ਕੇ ਤੇ ਰਾਜੇ ਦੇ ਪੁੱਤਰ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ,
ਕਰੋ ਸ਼ਮਾ ਅਪਰਾਧ ਹਮਾਰ,
ਇਹ ਸੱਚੇ ਪਾਤਸ਼ਾਹ ਜੀ ਸਾਡਾ ਅਪਰਾਧ ਸਾਡਾ ਪਾਪ ਜਿਹੜਾ ਹੈ ਉਹ ਸ਼ਮਾ ਕਰ ਦਿਓ ਜੀ, ਬਖਸ਼ ਦਿਓ ਜੀ।
ਹਮ ਨਹਿ ਜਾਣਿਓ ਭੇਦ ਤੁਮਾਰ,
ਅਸੀਂ ਮਹਾਰਾਜ ਜੀ ਆਪ ਜੀ ਦਾ ਭੇਦ ਨਹੀਂ ਸੀ ਜਾਣ ਸਕੇ, ਮਹਾਰਾਜ ਜੀ ਆਪ ਜੀ ਨੂੰ ਸਮਝ ਨਹੀਂ ਸੀ ਸਕੇ।
ਸਿੱਖ ਆਪਣੇ ਹਮ ਕਰੀ ਜੈ,
ਇਹ ਰਾਜੇ ਦਾ ਪੁੱਤਰ ਕਹਿੰਦਾ ਮਹਾਰਾਜ ਸਾਨੂੰ ਪਰਜਾ ਦੇ ਸਮੇਤ ਆਪਣੇ ਸਿੱਖ ਬਣਾ ਲਵੋ ਜੀ।
ਅਭੈ ਦਾਨ ਸਭਨ ਕੋ ਦੀਜੈ,
ਸਾਨੂੰ ਮਹਾਰਾਜ ਜੀ ਨਿਰਭੈਤਾ ਦੀ ਅਵਸਥਾ ਕਿਰਪਾ ਕਰਕੇ ਬਖਸ਼ੋ, ਆਪਣੇ ਸਿੱਖ ਬਣਾ ਲਓ ਮਹਾਰਾਜ, ਅਸੀਂ ਬੜੇ ਡਰੇ ਹੋਏ ਹਾਂ।
ਸੁਣ ਤੋ ਬਿਨੈ ਹੋਏ ਗਏ ਕਿਰਪਾਲਾ,
ਇਹਨਾਂ ਦੀ ਬੇਨਤੀ ਨੂੰ ਸੁਣ ਕੇ ਕਿਰਪਾਲੂ ਸਤਿਗੁਰੂ ਜੀ ਰਹਿਮਤ ਦੇ ਘਰ ਵਿੱਚ ਆ ਗਏ।
ਆਪਣ ਦੀਆ ਉਪਦੇਸ਼ ਵਿਸਾਲਾ,
ਸਤਿਗੁਰਾਂ ਨੇ ਆਪਣਾ ਸ਼ੁਭ ਉਪਦੇਸ਼ ਇਹਨਾਂ ਲੋਕਾਂ ਨੂੰ ਫਿਰ ਬਖਸ਼ਿਆ ਹੈ।
ਸਤਨਾਮ ਕੋ ਸਿਮਰਨ ਕਰਨ,
ਪਾਤਸ਼ਾਹ ਨੇ ਆਖਿਆ ਕਿ ਸਾਡੇ ਹੁਕਮ ਜਿਹੜੇ ਨੇ ਉਹਨਾਂ ਨੂੰ ਚੇਤਾ ਰੱਖ ਲਓ, ਹਿਰਦੇ ਰੂਪ ਪੱਲੇ ਵਿੱਚ ਗੰਢ ਦੇ ਕੇ ਬੰਨ ਲਓ ਕਿ ਇੱਕ ਤਾਂ ਵਾਹਿਗੁਰੂ ਗੁਰਮੰਤਰ ਦਾ ਸੱਚੇ ਨਾਮ ਦਾ ਜਿਹੜਾ ਉਹ ਸਿਮਰਨ ਕਰਨਾ ਹੈ,
ਸੰਤ ਸੇਵਾ ਮਹਿ ਹਿਤ ਔਰ ਧਰਨੋ,
ਤੇ ਸੰਤਾਂ ਦੀ ਸੇਵਾ ਦੇ ਵਿੱਚ ਹਿੱਤ ਧਾਰਨਾ ਹੈ, ਕਿਉਂਕਿ ਇਹ ਸੰਤ ਸੇਵਾ ਤੋਂ ਵਿਪਰੀਤ ਕੰਮ ਸੀ ਕਿ ਆਏ ਹੋਏ ਪਰਦੇਸੀ ਲੱਗੇ ਸੰਤ ਤੇ ਉਲਟਾ ਉਹਨਾਂ ਨੂੰ ਸਜ਼ਾ ਦੇਣ ਦੀ ਤਿਆਰੀ ਕਰ ਲਈ। ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰੇ ਦਿਸਣ ਉਹਨਾਂ ਦੀ ਸੇਵਾ ਦੇ ਵਿੱਚ ਹਿੱਤ ਧਾਰਨਾ ਹੈ, ਮਨ ਇੱਦਾਂ ਦਾ ਬਣਾਉਣਾ ਹੈ।
ਉਪਤ ਦਾਹ ਬਹੁਰ ਕਰਵਾਇਓ,
ਇਸ ਤੋਂ ਬਾਅਦ ਫਿਰ ਉਹ ਸਤਿਗੁਰਾਂ ਤੋਂ ਸ਼ਿਮਾ ਲੈ ਮੰਗ ਕੇ ਤੇ ਆਗਿਆ ਲੈ ਕੇ ਚਲੇ ਗਏ, ਫਿਰ ਰਾਜੇ ਦਾ ਸੰਸਕਾਰ ਕਰਵਾਇਆ ਉਹਨਾਂ ਨੇ।
ਸਿੰਘਾਸਨ ਨਿਰਪਸੁੱਤ ਬੈਠਾਇਓ,
ਉਹ ਸਿੰਘਾਸਨ ਦੇ ਉੱਤੇ ਫਿਰ ਉਸੇ ਰਾਜੇ ਦਾ ਜਿਹੜਾ ਪੁੱਤਰ ਸੀ ਉਹਨੂੰ ਬੈਠਾ ਦਿੱਤਾ।
ਨਾਮ ਧਰਮ ਜਸ ਰਾਖਿਓ ਰਾਜ ਤਿਲਕੋ ਦੇਆ,
ਇਸ ਲੜਕੇ ਦਾ ਨਾਮ ਉਸ ਰਾਜੇ ਦੇ ਪੁੱਤਰ ਦਾ ਨਾਮ ਧਰਮ ਜਸ ਰੱਖ ਦਿੱਤਾ ਤੇ ਤਿਲਕ ਦੀ ਰਸਮ ਜਿਹੜੀ ਅਦਾ ਹੋ ਗਈ।
ਸੁੰਦਰ ਧਰਮਸ਼ਾਲਾ ਰਚੀ ਕੀਰਤ ਤਹਾਂ ਕਰੇ,
ਸਤਿਗੁਰਾਂ ਨੇ ਜਿਹੜੇ ਵਿਸਥਾਰ ਦੇ ਨਾਲ ਜਿਹੜੇ ਉਹਨਾਂ ਨੂੰ ਹੁਕਮ ਸੁਣਾਏ ਸੀਗੇ ਗੁਰਮਤ ਦੇ ਇਸ ਪ੍ਰਕਾਰ, ਉਹ ਹੁਣ ਭਾਵੇਂ ਵਿਸਥਾਰ ਦੇ ਨਾਲ ਇੱਥੇ ਨਹੀਂ ਦੱਸੇ, ਜਦੋਂ ਉਹਨਾਂ ਨੂੰ ਸਮਝਾਏ ਉਹਨਾਂ ਨੇ ਫਿਰ ਉਹ ਮੰਦਰ ਦੀ ਪੂਜਾ ਕਰਨੀ ਛੱਡ ਕੇ ਸੁੰਦਰ ਧਰਮਸ਼ਾਲਾ ਰਚੀ, ਉੱਥੇ ਫਿਰ ਗੁਰਦੁਆਰਾ ਸਾਹਿਬ ਬਣਾਇਆ, ਧਰਮਸ਼ਾਲਾ ਬਣਾਈ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਸਤੇ।
ਸਵਈਆ ਮਨ ਨੀਮ ਸਦੀਵ ਰੱਖੋ ਆਪਣਾ,
ਸਤਿਗੁਰੂ ਮਹਾਰਾਜ ਨੇ ਫਰਮਾਇਆ ਕਿ ਮਨ ਵਿੱਚ ਨਿਮਰਤਾ ਰੱਖਣੀ ਹੈ। ਭਾਈ ਗੁਰਦਾਸ ਜੀ ਕਹਿੰਦੇ ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਇਹ ਗਰੀਬੀ ਨਾਮ ਨਿਮਰਤਾ ਦਾ। ਪਾਤਸ਼ਾਹ ਨੇ ਆਖਿਆ ਮਨ ਨੀਵਾਂ ਰੱਖਣਾ ਹੈ,
ਸਤਨਾਮ ਨਿਰੰਤਰ ਹੀ ਲਿਵ ਲਾਵੋ,
ਲਗਾਤਾਰ ਹੀ ਸੱਚੇ ਨਾਮ ਦੇ ਵਿੱਚ ਆਪਣੀ ਸੁਰਤੀ ਦੀ ਲਿਵ ਲਾਵੋ,
ਇਸ਼ਨਾਨ ਤੇ ਦਾਨ ਕਰੋ ਸੁਖ ਪਾਵੋ।
ਸਤਿਗੁਰੂ ਸਾਹਿਬ ਨੇ ਦ੍ਰਿੜ ਕਰਵਾਇਆ ਕਿ ਭਾਈ ਇਸ਼ਨਾਨ ਕਰਨਾ ਹੈ, ਇਸ਼ਨਾਨ ਗੁਰਮੁਖ ਨਾਮ ਦਾਨ ਇਸ਼ਨਾਨ। ਰਾਮਕਲੀ ਰਾਗ ਵਿੱਚ ਸਤਿਗੁਰਾਂ ਦੇ ਬਚਨ ਆਉਂਦੇ ਹੈ, ਫਿਰ ਸਤਿਗੁਰਾਂ ਦੀ ਬਾਣੀ ਚ ਬਚਨ ਆਉਂਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਮਹਾਰਾਜ ਕਹਿੰਦੇ ਇਹ ਸਿੱਖ ਧਰਮ ਦਾ ਅਸੂਲ ਹੈ, ਇਸ਼ਨਾਨ ਕਰਨਾ ਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਾਨ ਕਰਨਾ ਹੈ, ਦਸਵੰਧ ਕੱਢਣਾ ਹੈ।
ਕਹਿ ਚਿਤ ਲਾਵੋ ਕੀਰਤ ਗਾਵੋ,
ਫਿਰ ਸਤਿਗੁਰਾਂ ਨੇ ਫਰਮਾਇਆ ਕਿ ਵਾਹਿਗੁਰੂ ਪਰਮੇਸ਼ਰ ਦੇ ਜੋ ਚਰਨ ਨੇ ਉਹਨਾਂ ਦੇ ਵਿੱਚ ਚਿੱਤ ਲਾਉਣਾ ਹੈ ਤੇ ਕੀਰਤੀ ਗਾਉਣੀ ਹੈ।
ਸਤਸੰਗਤ ਸੋਨਿਤ ਭਾਉ ਤਰੋ,
ਸਾਧ ਸੰਗਤ ਜਦੋਂ ਜੁੜਦੀ ਹੈ, ਪਾਤਸ਼ਾਹ ਨੇ ਫਰਮਾਇਆ ਕਿ ਇੱਥੇ ਹੁਣ ਧਰਮਸ਼ਾਲਾ ਬਣਾ ਕੇ ਇੱਥੇ ਜਦੋਂ ਸਾਧ ਸੰਗਤ ਜੁੜਨੀ ਹੈ, ਉਹਦਾ ਜਿਹੜਾ ਵਕਤ ਹੁੰਦਾ ਉਹਦਾ ਟਾਈਮ ਜਿਹੜਾ ਹੁੰਦਾ ਉਹਦਾ ਚੇਤਾ ਰੱਖ ਕੇ ਭਾਵਨਾ ਦੇ ਨਾਲ ਪਹੁੰਚੋ ਉੱਥੇ।
ਤਿੰਨ ਸੰਗ ਮੈਂ ਨਿਤ ਕਾਲ ਬਤਾਵੋ,
ਇਹ ਜਿਹੜਾ ਸਾਧ ਸੰਗਤ ਦਾ ਸੰਗਮ ਹੁੰਦਾ ਪਾਤਸ਼ਾਹ ਜੀ ਨੇ ਕਿਹਾ ਉੱਥੇ ਕਾਲ ਬਤਾਵੋ, ਸਮਾਂ ਬਤੀਤ ਕਰਿਆ ਕਰੋ।
ਤਬ ਹੋਏ ਸਿੱਖੀ ਗੁਰ ਕੀ ਸ਼ੁਭ ਪ੍ਰਾਪਤ,
ਪਾਤਸ਼ਾਹ ਨੇ ਫਰਮਾਇਆ ਕਿ ਪਹਿਲਾਂ ਹੈ ਦੇਖੋ ਬਾਹਰੋਂ ਜਿਹੜੀ ਹੈ ਉਹ ਸਿੱਖੀ ਪ੍ਰਾਪਤ ਕਰਨੀ, ਤੇ ਪਾਤਸ਼ਾਹ ਨੇ ਫਰਮਾਇਆ ਜਦੋਂ ਅਸੂਲ ਮੰਨੋਗੇ ਫਿਰ ਅੰਦਰੋਂ ਗੁਰੂ ਦੀ ਸਿੱਖੀ ਪ੍ਰਾਪਤ ਹੋ ਜਾਏਗੀ ਹਿਰਦੇ ਦੇ ਵਿੱਚ।
ਜੇ ਸਭ ਬੈਨ ਸਦੀਵ ਕਮਾਵੋ,
ਜੇ ਇਹ ਸਾਡੇ ਦੱਸੇ ਸਾਰੇ ਬਚਨ ਸਦੀਵ ਕਮਾਵੋ, ਤੁਸੀਂ ਸਦਾ ਹੀ ਕਮਾਵੋਗੇ, ਤੇ ਫਿਰ ਅੰਦਰ ਸਿੱਖੀ ਦਾ ਰੰਗ ਚੜ੍ਹ ਜਾਏਗਾ। ਜਿਹੜਾ ਅੰਦਰਲਾ ਰੰਗ ਸਾਧ ਸੰਗਤ ਜੀ ਚੜ੍ਹਿਆ ਹੁੰਦਾ ਹੈ ਨਾ, ਉਹ ਫਿਰ ਜਿਹੜਾ ਅੰਦਰ ਦਾ ਰੰਗ ਹੈ ਉਹ ਹੁੰਦੇ ਨੇ ਸਿੱਖ। ਵੀ ਬਾਹਰੋਂ ਭਾਵੇਂ ਕੋਈ ਜ਼ਬਰਦਸਤੀ ਉਹਨਾਂ ਦਾ ਗਾਤਰਾ ਲਾ ਦੇ, ਬਾਹਰੋਂ ਜਾ ਕੇ ਕੈਂਚੀ ਲਿਆ ਕੇ ਉਹਨਾਂ ਦੇ ਕੋਈ ਵਾਲ ਕੱਟ ਦੇਵੇ, ਬਾਹਰੋਂ ਜਿਹੜਾ ਹੈ ਲਿਆ ਕੇ ਕੋਈ ਤੇਜ਼ ਸ਼ਸਤਰ ਅਤੇ ਉਹਦੀ ਕੱਟ ਵੱਢ ਕਰ ਦੇਵੇ, ਫਿਰ ਉੱਥੇ ਬਚਨ ਆਉਂਦੇ ਕਿ ਕਾਇਆ ਕਾਪਰ ਚੀਰ ਬਹੁ ਫਾੜੇ ਹਰ ਰੰਗ ਨਾ ਲਹੈ ਸੁਭਾਗਾ। ਉਸ ਭਾਗਾਂ ਵਾਲੇ ਜੀਵ ਦਾ ਫਿਰ ਜਿਹੜਾ ਅੰਦਰਲਾ ਰੰਗ ਚੜਿਆ ਉਹ ਨਹੀਂ ਲੱਥਦਾ, ਭਾਵੇਂ ਕਾਇਆ ਰੂਪ ਕੱਪੜੇ ਨੂੰ ਕੋਈ ਕੱਟ ਕੱਟ ਕੇ ਉਹਦੇ ਟੁਕੜੇ ਵੀ ਕਰ ਦੇਵੇ। ਪਾਤਸ਼ਾਹ ਨੇ ਫਰਮਾਇਆ ਕਿ ਜਿਹੜੇ ਬਚਨ ਅਸੀਂ ਤੁਹਾਨੂੰ ਦੱਸੇ, ਜੇ ਇਹਨਾਂ ਨੂੰ ਸਦਾ ਕਮਾਵੋਗੇ ਫਿਰ ਅੰਦਰ ਸਿੱਖੀ ਪ੍ਰਾਪਤ ਹੋ ਜਾਏਗੀ ਹਿਰਦੇ ਦੇ ਅੰਦਰ।
ਮੋਹਰਮ ਕੇਤਕ ਦਿਵਸ ਰਹਿ ਕਰ ਤਹਾਂ ਭਾਲਿਓ ਉਪਦੇਸ਼ ਦ੍ਰਿੜਾਏ।
ਕੁਝ ਕੁ ਦਿਨ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਰਹਿ ਕੇ ਤੇ ਇਹ ਸੁੰਦਰ ਗੁਰਮਤ ਦਾ ਸਿੱਖੀ ਦਾ ਉਪਦੇਸ਼ ਦ੍ਰਿੜ ਕਰਵਾ ਦਿੱਤਾ ਉਹਨਾਂ ਨੂੰ। ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਜਿਹੜੇ ਸ਼ਬਦ ਦ੍ਰਿੜ ਕਰਵਾ ਦਿੱਤੇ।
ਬਿਤਾ ਹੋਏ ਗਮ ਨੇ ਪ੍ਰਭੂ ਆਣ ਥਾਨ ਸਤ ਪਾਏ।
ਇਹਨਾਂ ਤੋਂ ਸਤਿਗੁਰੂ ਮਹਾਰਾਜ ਜੀ ਫਿਰ ਵਿਦਾ ਹੋਏ ਨੇ ਤੇ ਹੋਰ ਅੱਗੇ ਮਨੁੱਖਤਾ ਦਾ ਕਲਿਆਣ ਕਰਨ ਲਈ ਸੱਚੇ ਪਾਤਸ਼ਾਹ ਜੀ ਚਲੇ ਗਏ।
ਪਹੁੰਚੇ ਰੇਮਕ ਖੰਡ ਗੁਸਾਈ।
ਸਤਿਗੁਰੂ ਮਹਾਰਾਜ ਜੀ ਰਮਕ ਖੰਡ ਨਾਮ ਦੇ ਇਲਾਕੇ ਵਿੱਚ ਜਾ ਪਹੁੰਚੇ ਹਨ।
ਹੋਰ ਸਮੀਪ ਬੈਸਤ ਪੇ ਜਾਏ।
ਉਸ ਨਗਰ ਦੇ ਪਾਸ ਬਾਹਰ ਵਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਾ ਬੈਠੇ।
ਕੇਤਕ ਮਨ ਜੂ ਤਹਾਂ ਚੱਲ ਆਏ।
ਕੁਝ ਕੁ ਲੰਘਦੇ ਹੋਏ ਇਨਸਾਨ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ ਚੱਲ ਕੇ।
ਗਿਆਨ ਸੰਤ ਨਿਜ ਸੀਸ ਝੁਕਾਏ।
ਭਾਵਨਾ ਵਾਲੇ ਇਨਸਾਨ ਸੀ, ਉਹਨਾਂ ਨੇ ਸਾਧੂ ਜਾਣ ਕੇ ਸੰਤ ਜਾਣ ਕੇ ਸਤਿਗੁਰਾਂ ਨੂੰ ਸੀਸ ਝੁਕਾਇਆ ਤੇ ਮੱਥਾ ਟੇਕਿਆ।
ਜਗਤ ਬਿਲੋਕ ਤਿਨਹਿ ਜਗਤ ਈਸ਼ਰ।
ਜਗਤ ਦੇ ਈਸ਼ਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੈਠਿਆਂ ਨੂੰ ਦੇਖ ਕੇ
ਭਏ ਸ੍ਰੇਸ਼ਟ ਉਪਦੇਸ਼।
ਮਹਾਰਾਜ ਪਾਤਸ਼ਾਹ ਜੀ ਉਹਨਾਂ ਨੂੰ ਸ੍ਰੇਸ਼ਟ ਉਪਦੇਸ਼ ਦੇਣ ਦੀ ਮਹਾਰਾਜ ਜੀ ਨੇ ਸ਼ੁਰੂਆਤ ਕਰ ਦਿੱਤੀ, ਕਿਉਂਕਿ ਪਹਿਲਾਂ ਨਹੀਂ ਤੇ ਬਹੁਤਾ ਟਾਈਮ ਤਾਂ ਸਤਿਗੁਰਾਂ ਦਾ ਇਸ ਟਾਈਮ ਤੇ ਗੱਲ ਦੇ ਉੱਤੇ ਲੱਗ ਜਾਂਦਾ ਹੁੰਦਾ ਸੀ ਵੀ ਕਿਸੇ ਅੜੀਅਲ ਬੰਦੇ ਨੂੰ ਸਮਝਾਉਣਾ, ਉਹਨੂੰ ਆਪਣੇ ਚਰਨਾਂ ਤੇ ਝੁਕਾਉਣਾ, ਤੇ ਜਿਹੜੇ ਭਾਗਾਂ ਵਾਲੇ ਹੁੰਦੇ ਸੀਗੇ ਉਹ ਪਹਿਲਾਂ ਹੀ ਝੁਕ ਜਾਂਦੇ ਸੀ, ਫਿਰ ਉਹਨਾਂ ਨੂੰ ਉਪਦੇਸ਼ ਦੇਣ ਦੀ ਮਹਾਰਾਜ ਜਲਦੀ ਹੀ ਸ਼ੁਰੂਆਤ ਕਰ ਦਿੰਦੇ ਸੀ।
ਸਤਨਾਮ ਸਿਮਰਹੁ ਦਿਨ ਰਾਤੀ।
ਪਾਤਸ਼ਾਹ ਜੀ ਨੇ ਇਹਨਾਂ ਨੂੰ ਵੀ ਇਹੀ ਉਪਦੇਸ਼ ਦਿੱਤਾ ਕਿ ਸੱਚਾ ਨਾਮ ਜੋ ਵਾਹਿਗੁਰੂ ਨਾਮ ਹੈ ਉਹਨੂੰ ਦਿਨ ਰਾਤ ਸਿਮਰੋ।
ਸੰਤ ਸੇਵਾ ਕਰ ਪ੍ਰੀਤ ਸੁਹਾਤੀ।
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ, ਸੰਤ ਹਨ, ਦੇਖੋ ਕਿੰਨੀ ਵਾਰ ਬਾਰ ਬਾਰ ਇਹ ਬਚਨ ਆਉਂਦਾ ਵੀ ਸੰਤਾਂ ਦੀ ਸੇਵਾ ਕਰੋ, ਸੰਤਾਂ ਦੀ ਸੇਵਾ ਕਰੋ। ਕਬੀਰ ਸਾਹਿਬ ਜੀ ਨੇ ਵੀ ਕਿਤਨੀ ਸੰਤਾਂ ਦੀ ਤਾਰੀਫ ਕੀਤੀ ਹੈ। ਤੋ ਸਾਧ ਸੰਗਤ ਜੀ, ਕਿਸੇ ਵੇਲੇ ਕੋਈ ਪਖੰਡੀ ਮਿਲ ਜਾਂਦਾ ਤੇ ਆਪਣੀ ਸ਼ਰਧਾ ਥੋੜਾ ਡੁਲਾ ਦੇਈਦੀ ਹੈ, ਕਿਸੇ ਪਖੰਡੀ ਦੀ ਕੋਈ ਨਿਊਜ਼ ਪੜ੍ਹ ਕੇ ਜਾਂ ਰੇਡੀਓ ਚੋਂ ਸੁਣ ਕੇ ਜਾਂ ਕਿਸੇ ਕੋਲੋਂ ਗੱਲ ਸੁਣ ਕੇ, ਇਹ ਥੋੜਾ ਵੀ ਗੁਰਦੁਆਰੇ ਆਉਣਾ ਛੱਡ ਦੇਈਦਾ ਜਾਂ ਆਖੀ ਦਾ ਸਿੱਖੀ ਛੱਡ ਦਈਏ ਆਪਾਂ। ਪਖੰਡੀ ਤਾਂ ਉਦੋਂ ਵੀ ਹੈਗੇ ਸੀ, ਕਬੀਰ ਸਾਹਿਬ ਜੀ ਦੇ ਵੇਲੇ ਵੀ ਉਦੋਂ ਵੀ ਹੈਗੇ ਸੀ ਜਿਹੜੇ ਪਖੰਡੀ ਸੀ, ਉਹਨਾਂ ਦੇ ਬਾਰੇ ਕਬੀਰ ਜੀ ਲਿਖ ਗਏ, ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਏ ਨ ਤੱਗ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਕੋਈ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਉਹਨਾਂ ਨੂੰ ਕੋਈ ਲਿਹਾਜ਼ ਥੋੜਾ ਕੀਤਾ ਹੈ, ਕਬੀਰ ਸਾਹਿਬ ਨੇ ਡੰਕੇ ਦੀ ਚੋਟ ਨਾਲ ਕਹਿ ਦਿੱਤਾ ਹੈ ਵੀ ਐਸੇ ਸੰਤ ਨਾ ਮੌਕਾ ਭਾਵੇ ਡਾਲਾ ਸਿਉਂ ਪੇਡਾ ਗਟਕਾਵੇ। ਤੋ ਜਿਹੜੇ ਅਸਲੀ ਸੰਤ ਨੇ ਹੁਣ ਉਹਨਾਂ ਦੇ ਬਾਰੇ ਕਬੀਰ ਜੀ ਕਹਿੰਦੇ ਹੈ, ਕਬੀਰ ਜੀ ਕਹਿੰਦੇ ਸੰਤਾਂ ਕਹੋ ਮਤ ਕੋਈ ਨਿੰਦ ਹੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜਾ ਘਰ ਸਾਧ ਨਾ ਸੇਵੀ ਹੈ ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾ ਰਖੇ। ਮਰਹਟ ਨਾਮ ਮੜੀਆਂ ਦਾ ਹੁੰਦਾ ਹੈ। ਉਹ ਕਹਿੰਦੇ ਜਿਸ ਘਰ ਵਾਲਿਆਂ ਨੇ ਕਦੀ ਕਿਸੇ ਸੰਤ ਨੂੰ ਜਿਹੜਾ ਉਹ ਸੇਵਿਆ ਹੀ ਨਹੀਂ, ਉਹਨੂੰ ਕਦੇ ਪ੍ਰਸ਼ਾਦਾ ਹੀ ਨਹੀਂ ਛਕਾਇਆ, ਉਹਦੀ ਸੇਵਾ ਹੀ ਨਹੀਂ ਕੀਤੀ, ਉਹ ਘਰ ਮੜੀਆਂ ਦੇ ਬਰਾਬਰ ਹੈ। ਕਬੀਰ ਸਾਹਿਬ ਜੀ ਫਰਮਾ ਰਹੇ ਨੇ ਤੇ ਘਰ ਮਰਹਟ ਸਾ ਰਖੇ ਭੂਤ ਵਸਹੇ ਤੇ ਨਮਾਹੇ, ਉੱਥੇ ਭੂਤ ਵੱਸਦੇ ਹਨ। ਇਸ ਲਈ ਗੁਰੂ ਨਾਨਕ ਸਾਹਿਬ ਦੇ ਜਿਹੜੇ ਉਪਦੇਸ਼ ਆ ਰਹੇ ਹੈ, ਕਿਵੇਂ ਵਾਰ ਵਾਰ ਮਹਾਰਾਜ ਜਿੱਥੇ ਨਾਮ ਜਪਣ ਦੀ ਪ੍ਰੇਰਣਾ ਦਿੰਦੇ ਹੈ, ਉੱਥੇ ਪਾਤਸ਼ਾਹ ਜੀ ਸੰਤ ਸੇਵੀ ਆਪਣਾ ਸੁਭਾਅ ਬਣਾਉਣ ਦੇ ਵਾਸਤੇ ਮਹਾਰਾਜ ਪਾਤਸ਼ਾਹ ਸਿੱਖਿਆ ਦਿੰਦੇ ਹੈ। ਔਰ ਇਹਨਾਂ ਨੂੰ ਵੀ ਪਾਤਸ਼ਾਹ ਜੀ ਕਹਿੰਦੇ ਭਾਈ ਸੰਤਾਂ ਦੀ ਸੇਵਾ ਜਿਹੜੀ ਉਹ ਪ੍ਰੀਤੀ ਦੇ ਨਾਲ ਜਿਹੜੀ ਹੈ ਉਹ ਕਰੋ।
ਕੂਕਰ ਦ੍ਰਿਸ਼ਟ ਨ ਕਬ ਮਨ ਧਰਨੀ,
ਪਾਤਸ਼ਾਹ ਨੇ ਆਖਿਆ ਭਾਈ ਕੂਕਰਾਂ ਵਰਗੀ ਦ੍ਰਿਸ਼ਟੀ ਜਿਹੜੀ ਹੈ ਨਾ ਉਹ ਨੀ ਕਦੇ ਵੀ ਮਨ ਵਿਚ ਲਿਆਉਣੀ।
ਸ਼ੇਰ ਦ੍ਰਿਸ਼ਟ ਗੁਰਮੁਖ ਹਵਾ ਕਰਨੀ,
ਗੁਰਮੁਖ ਬਣ ਕੇ ਤੇ ਸ਼ੇਰ ਦ੍ਰਿਸ਼ਟੀ ਜਿਹੜੀ ਹੈ ਨਾ ਸ਼ੇਰਾਂ ਵਾਲੀ ਦ੍ਰਿਸ਼ਟੀ ਉਹ ਰੱਖਣੀ ਹੈ।
ਹਰਖ ਸੋਗ ਦੁੱਖ ਸੁਖ ਮਹਿ ਤਿਆਗੋ,
ਜਿਹੜਾ ਇਸ ਪ੍ਰਕਾਰ ਦੁੱਖ ਤੇ ਸੁਖ ਦਾ ਸਮਾਂ ਆਉਂਦਾ ਹੈ ਉਹਦੇ ਵਿਚ ਬਿਰਤੀ ਆਪਣੀ ਬਰਾਬਰ ਰੱਖਣ ਦਾ ਜਿਹੜਾ ਹੈ ਉਹ ਅਭਿਆਸ ਬਣਾਵੋ।
ਕਰੋ ਭਗਤ ਨਿਸਪਾਸ਼ਨ ਜਾਗੋ,
ਰਾਤ ਦਾ ਜਿਹੜਾ ਪਿਛਲਾ ਪਹਿਰ ਹੁੰਦਾ ਅੰਮ੍ਰਿਤ ਵੇਲਾ ਉਦੋਂ ਜਾਗੋ ਤੇ ਉਦੋਂ ਭਗਤੀ ਕਰੋ।
ਕਰ ਬੂਜਨ ਲੱਗੇ ਸੋ ਮਾਨਵ,
ਉਹ ਜਿਹੜੇ ਇਨਸਾਨ ਸਨ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਣ ਲੱਗੇ।
ਦ੍ਰਿਸ਼ਟ ਜੋ ਕਹੀ ਹਮੈ ਨਹਿ ਜਾਣਵ,
ਮਹਾਰਾਜ ਜੀ ਜਿਹੜੀ ਤੁਸੀਂ ਕੂਕਰ ਦ੍ਰਿਸ਼ਟੀ ਤੇ ਸ਼ੇਰ ਦ੍ਰਿਸ਼ਟੀ ਆਖੀ ਹੈ ਉਹਦੇ ਬਾਰੇ ਅਸੀਂ ਜਾਣਦੇ ਨਹੀਂ ਹਾਂ।
ਅਰਥ ਇਹ ਭਨੋ ਗੁਸਾਈ,
ਮਾਲਕ ਸਤਿਗੁਰੂ ਜੀ ਇਹਦਾ ਅਰਥ ਖੋਲ ਕੇ ਸਾਨੂੰ ਸਮਝਾ ਦਿਓ ਜੀ।
ਹੋ ਸੰਤ ਸਬਨ ਸੁਖਦਾਈ,
ਤੁਸੀਂ ਮਹਾਰਾਜ ਜੀ ਸੰਤ ਸਰੂਪ ਹੋ ਤੇ ਤੁਸੀਂ ਸਭਨਾਂ ਨੂੰ ਸੁਖ ਦੇਣ ਦੇ ਲਈ ਧਰਤੀ ਤੇ ਫਿਰ ਰਹੇ ਹੋ।
ਕਿਰਪਾ ਨਿਧਾਨ ਭਲੀ ਤਬ ਬਾਣੀ,
ਸੱਚੇ ਸਤਿਗੁਰੂ ਜੀ ਨੇ ਫਿਰ ਉਹਨਾਂ ਨੂੰ ਸਮਝਾਇਆ ਹੈ ਬਚਨ ਉਚਾਰ ਕੇ।
ਦ੍ਰਿਸ਼ਟ ਕੂਕਰੀ ਲਿਹੋ ਪਛਾਣੀ,
ਇਹ ਜਿਹੜੀ ਕੂਕਰੀ ਦ੍ਰਿਸ਼ਟ ਹੈ ਉਹ ਪਹਿਲਾਂ ਪਛਾਣ ਲਵੋ।
ਦੁੱਖ ਸੁਖ ਮੁਝ ਕੋ ਮਾਨਵ ਦੇਹੀ,
ਜਦੋਂ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਭਈ ਕੂਕਰ ਉਹ ਹੁੰਦਾ ਹੈ ਭਈ ਜਦੋਂ ਇਸ ਪ੍ਰਕਾਰ ਉਹਨੂੰ ਕੋਈ ਜਣਾ ਸੋਟੀ ਲਾਉਂਦਾ ਹੈ, ਸੋਟੀ ਲਾਉਂਦਾ ਹੈ ਤੇ ਉਹ ਅੱਗਿਓਂ ਸੋਟੀ ਨੂੰ ਮੂੰਹ ਦੇ ਵਿੱਚ ਫੜਦਾ ਕਿ ਸ਼ਾਇਦ ਸੋਟੀ ਜਿਹੜੀ ਹੈ ਮੈਨੂੰ ਵੱਜ ਰਹੀ ਹੈ ਤੇ ਉਹ ਕੂਕਰ ਇਹ ਨਹੀਂ ਜਾਣਦਾ ਵੀ ਪਿੱਛੋਂ ਜਿਹੜਾ ਬੰਦਾ ਮਾਰ ਰਿਹਾ ਨਾ ਸੋਟੀ ਉਹ ਜਿਹੜਾ ਹੈ ਉਹ ਤਾਂ ਸੋਟੀ ਤਾਂ ਉੱਥੋਂ ਵੱਜਣ ਦਾ ਜਿਹੜਾ ਐਕਸ਼ਨ ਹੋ ਰਿਹਾ ਵੀ ਜਿਹੜਾ ਪਿੱਛੋਂ ਮਾਰ ਰਿਹਾ ਤੇ ਉਹ ਸੋਟੀ ਨੂੰ ਮੂੰਹ ਵਿੱਚ ਪਾਈ ਜਾਂਦਾ। ਮਹਾਰੇ ਕਹਿੰਦੇ ਜਿਹੜਾ ਇਸ ਪ੍ਰਕਾਰ ਸ਼ੇਰ ਹੁੰਦਾ ਆ ਉਹਨੂੰ ਜਦੋਂ ਕੋਈ ਕਿਸੇ ਔਜ਼ਾਰ ਨਾਲ ਮਾਰਨ ਲੱਗਦਾ ਤੇ ਉਹਨੂੰ ਪਤਾ ਹੁੰਦਾ ਵੀ ਔਜ਼ਾਰ ਜਿਹੜਾ ਹੈ ਜਾਂ ਬਰਸ਼ੀ ਜਾਂ ਨੇਜਾ ਜਿਹਨੇ ਫੜਿਆ ਹੈ ਨਾ ਜ਼ੋਰ ਪਿੱਛੋਂ ਉਹਦਾ ਲੱਗ ਰਿਹਾ, ਇਰਾਦਾ ਉਹਦਾ ਹੈ ਪਿੱਛੋਂ ਮਾਰਨ ਦਾ, ਉਹ ਫਿਰ ਉਸ ਬਰਸ਼ੀ ਨੂੰ ਜਾਂ ਨੇਜੇ ਨੂੰ ਮੂੰਹ ਵਿੱਚ ਪਾ ਕੇ ਚੱਬਣ ਦੀ ਕੋਸ਼ਿਸ਼ ਨਹੀਂ ਕਰਦਾ, ਉਹ ਪਿੱਛੋਂ ਜਿਹੜਾ ਮਾਰ ਰਿਹਾ ਹੈ ਉਹਦੇ 'ਤੇ ਹਮਲਾ ਕਰਦਾ ਹੈ। ਮਹਾਰਾਜ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੇ ਕੇ ਤੇ ਪਾਤਸ਼ਾਹ ਜੀ ਕਹਿੰਦੇ ਵੀ ਦੇਖੋ ਜਦੋਂ ਦੁੱਖ ਤੇ ਸੁੱਖ ਜੀਵਨ ਦੇ ਵਿੱਚ ਆਉਂਦੇ ਹਨ ਤੇ ਮਹਾਰਾਜ ਪਾਤਸ਼ਾਹ ਸਮਝਾ ਰਹੇ ਹਨ ਵੀ ਉਦੋਂ ਜਿਹੜੀ ਪਿੱਛੋਂ ਤਕਦੀਰ ਜਿਹੜੀ ਹੈ ਨਾ ਉਹ ਸਾਨੂੰ ਦੁੱਖ ਤੇ ਸੁੱਖ ਦੇ ਰਹੀ ਹੈ ਉਹਦੇ ਵੱਲ ਦੇਖਣਾ ਹੈ।
ਮਾਰਨ ਹਾਰਨਾ ਜਾਣੈ ਸਵਾਨ,
ਸਵਾਨ ਜਿਹੜਾ ਹੈ ਕੂਕਰ ਜਿਹੜਾ ਹੈ ਉਹ ਪਿੱਛੋਂ ਮਾਰਨ ਵਾਲੇ ਨੂੰ ਨਹੀਂ ਜਾਣਦਾ।
ਲਸ਼ਟ ਕੋ ਕੱਟ ਹੈ ਅਣਜਾਣ,
ਲੱਕੜੀ ਨੂੰ ਜਿਹੜਾ ਹੈ ਉਹ ਅਣਜਾਣ ਮੂੰਹ ਚ ਪਾ ਕੇ ਕੱਟਣ ਦੀ ਕੋਸ਼ਿਸ਼ ਕਰਦਾ ਹੈ।
ਇਸ ਪ੍ਰਕਾਰ ਕੋ ਜੋ ਨਰ ਹੋਈ,
ਇਸ ਤਰ੍ਹਾਂ ਦਾ ਜਿਹੜਾ ਇਨਸਾਨ ਹੁੰਦਾ ਹੈ
ਮਨਮੁਖ ਸਵਾਨ ਦ੍ਰਿਸ਼ਟ ਹੈ ਸੋਈ,
ਉਹ ਮਨਮੁਖ ਹੁੰਦਾ ਹੈ ਤੇ ਉਹਦੀ ਕੂਕਰੀ ਦ੍ਰਿਸ਼ਟੀ ਜਿਹੜੀ ਉਹ ਹੁੰਦੀ ਹੈ।
ਇਸ ਪ੍ਰਕਾਰ ਦੁੱਖ ਸੁਖ ਬਣ ਆਵੇ,
ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਜ਼ਿੰਦਗੀ ਚ ਜਦੋਂ ਦੁੱਖ ਤੇ ਸੁਖ ਬਣਦੇ ਹਨ
ਪਰਮੇਸ਼ਰ ਤੇ ਸਰਬ ਲਖਾਵੇ,
ਇਹ ਜਾਣਨਾ ਹੈ ਕਿ ਪਿੱਛੋਂ ਪਰਮੇਸ਼ਰ ਤੋਂ ਹੀ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੋ ਰਿਹਾ ਹੈ।
ਮਾਨੁਖ ਵਪਰਾ ਕੌਣ ਵਿਚਾਰ,
ਜੇ ਕਿਸੇ ਮਨੁੱਖ ਦੇ ਰਾਹੀਂ ਤੁਹਾਨੂੰ ਦੁੱਖ ਮਿਲਦਾ ਜਾਂ ਸੁਖ ਮਿਲਦਾ ਹੈ ਤੇ ਮਹਾਰਾਜ ਕਹਿੰਦੇ ਸ਼ੇਰ ਦ੍ਰਿਸ਼ਟੀ ਇਹ ਹੈ ਭਈ ਜੇ ਤੇ ਦੁੱਖ ਮਿਲਦਾ ਫਿਰ ਵੀ ਸੋਚਣਾ ਮੇਰੀ ਕੋਈ ਗਲਤੀ ਹੋਏਗੀ, ਰੱਬ ਮੈਨੂੰ ਦੁੱਖ ਦੇ ਰਿਹਾ। ਜੇ ਕਿਸੇ ਬੰਦੇ ਦੇ ਰਾਹੀਂ ਸੁੱਖ ਮਿਲਿਆ ਤੇ ਸਮਝਣਾ ਵੀ ਪਰਮਾਤਮਾ ਜੀ ਨੇ ਸੁੱਖ ਦਿੱਤਾ ਹੈ ਤੇ ਪਰਮਾਤਮਾ ਵੱਲ ਹੀ ਧਿਆਨ ਕਰਨਾ, ਇਹ ਸ਼ੇਰ ਦ੍ਰਿਸ਼ਟੀ ਹੈ।
ਕਰੇ ਕਾਜ ਸਭ ਸ਼੍ਰੀ ਕਰਤਾਰ,
ਇਹ ਜਿਹੜੇ ਸਾਰੇ ਕਾਰਜ ਨੇ ਸ਼੍ਰੀ ਕਰਤਾਰ ਜੀ ਕਰ ਰਹੇ ਨੇ ਜੋ ਕਰਤਾ ਪੁਰਖ ਨੇ। ਮਹਾਰਾਜ ਕਹਿੰਦੇ ਏਦਾਂ ਸ਼ੇਰ ਦ੍ਰਿਸ਼ਟੀ ਰੱਖਣੀ ਹੈ।
ਜਿਉਂ ਕੇਹਰ ਤਜ ਸ਼ਸਤਰਨ ਸਾਰੇ,
ਜਿਵੇਂ ਜਿਹੜਾ ਸ਼ੇਰ ਹੈ ਉਹ ਸਾਰੇ ਸ਼ਸਤਰਾਂ ਵੱਲੋਂ ਧਿਆਨ ਛੱਡ ਕੇ
ਪੂਰਨ ਤੱਕ ਹੈ ਜੋ ਮਾਰਨ ਹਾਰੇ,
ਉਹ ਬਹੁਤ ਜਲਦੀ ਉਹਦੇ ਵੱਲ ਤੱਕਦਾ ਹੈ ਜਿਹੜਾ ਪਿੱਛੋਂ ਸ਼ਸਤਰ ਚਲਾ ਰਿਹਾ ਹੈ।
ਗੁਰਮੁਖ ਪਰਮੇਸ਼ਰ ਦਿਸ਼ਤੇ,
ਇਸ ਪ੍ਰਕਾਰ ਮਹਾਰਾਜ ਕਹਿੰਦੇ ਗੁਰਮੁਖ ਬਣ ਕੇ ਤੇ ਪਰਮੇਸ਼ਰ ਵੱਲ ਦ੍ਰਿਸ਼ਟੀ ਰੱਖਣੀ ਹੈ।
ਲਖੈ ਸੋ ਦੁੱਖ ਸੁਖ ਆਪਰ ਨਾ ਕਿਸ ਤੇ,
ਇਹ ਜਾਣਨਾ ਹੈ ਕਿ ਮੈਨੂੰ ਦੁੱਖ ਤੇ ਸੁਖ ਹੋਰ ਕਿਸੇ ਦੇ ਰਾਹੀਂ ਮਿਲ ਹੀ ਨਹੀਂ ਸਕਦਾ, ਕੋਈ ਦੇ ਹੀ ਨਹੀਂ ਸਕਦਾ, ਇਹ ਤਾਂ ਪਰਮਾਤਮਾ ਤੋਂ ਹੀ ਜਿਹੜੀ ਇਸ ਪ੍ਰਕਾਰ ਆ ਰਹੀ ਹੈ ਪਰਾਲਬਦ ਦੀ ਤਕਦੀਰ, ਤੇ ਜੇ ਮੇਰੇ ਗੁਨਾਹ ਹੋਣਗੇ ਮਹਾਰਾਜ ਮੈਨੂੰ ਦੁੱਖ ਦੇ ਰਿਹਾ, ਜੇ ਪਰਮੇਸ਼ਰ ਮੇਰੇ ਤੇ ਦਿਆਲੂ ਹੋਏਗਾ ਤਾਂ ਮੈਨੂੰ ਸੁੱਖ ਦੇ ਰਿਹਾ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਵੱਲ ਹੀ ਜਿਹੜਾ ਧਿਆਨ ਰੱਖਣਾ ਹੈ, ਇਹ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਹ ਹੁੰਦੀ ਹੈ ਕੂਕਰ ਦ੍ਰਿਸ਼ਟੀ ਤੇ ਸ਼ੇਰ ਦ੍ਰਿਸ਼ਟੀ। ਇਹਨਾਂ ਨੂੰ ਮਹਾਰਾਜ ਪਾਤਸ਼ਾਹ ਜੀ ਨਿਹਾਲ ਕਰ ਰਹੇ ਨੇ। ਸਾਧ ਸੰਗਤ ਜੀਓ, ਜੋ ਇਸ ਤੋਂ ਅੱਗੇ ਪ੍ਰਸੰਗ ਆਵੇਗਾ ਕੱਲ੍ਹ ਨੂੰ, ਸੋ ਇਸ ਪ੍ਰਕਾਰ ਆਪਾਂ ਪਰਸੋਂ ਨੂੰ ਸਾਂਝਾ ਕਰਾਂਗੇ। ਕੱਲ੍ਹ ਨੂੰ ਭਗਤ ਨਾਮਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੈਲੰਡਰ ਦੇ ਉੱਪਰ ਲਿਖਿਆ ਹੋਇਆ, ਉਹਨਾਂ ਦੇ ਸੰਬੰਧ ਵਿੱਚ ਕਥਾ ਵਿਚਾਰਾਂ ਸਾਧ ਸੰਗਤ ਜੀਓ ਸ਼ਾਮ ਦੇ ਸਮੇਂ ਹੋਣਗੀਆਂ, ਔਰ ਇਹ ਪ੍ਰਸੰਗ ਜਿਹੜਾ ਫਿਰ ਪਰਸੋਂ ਨੂੰ ਆਪਾਂ ਇੱਥੋਂ ਹੀ ਜਿਹੜਾ ਆਰੰਭ ਕਰਕੇ ਅੱਗੇ ਵਿਚਾਰਾਂਗੇ ਜੀ। जितने भी माई भाई गुरु दरबार विच पहुंचे ने सबना नू जी आया नू सबना दा धन्नवाद। दो पंक्तियां पढ़ के फतेह सांझी करिए जी।
देन हार एको करतार इउं तुम लखो होए निस्तार।
वाहिगुरु जी का खालसा वाहिगुरु जी की फतेह।